دوہرا تین تھل کسوں دشت نے نورنگ کو سمجھائے بت پوجن کی ادکتا جے پور میں بہت تھائیں
واہ جی کا خالصہ واہ جی کی فتح پرم سلمان یوگ ستگر صاحب جی دی پاون پوتر گود وکھے براجمان گرو سواری گرو خالسا سات سنگت جیو آپ جی وڈپاگے ہو کہ ستگران دی اپار بخشش دوارا سندھیا ویلے گرو دربار دیاں حاضریاں پردے ہوئے ستگرو گرو تیگ بہادر صاحب جی دے پاون دربار وکھے امرتمئی بانی دا لاہا پراپت کر رہے ہو اتے سری گرو ہر رائے صاحب جی دا پاون اتہاس سروڑ کر رہے ہو. مہا کبھی بھائی سنتوکھ سنگھ جی جنہاں نے اپنی مبارک قلم دوارا دس پاتشاہیاں دا اتہاس بیان کیتا ہے جیویں جیویں او وارتا کوی جی دے انتر درشٹی وکھے سامنے آئی کوی جی نے اس طرح انہوں قلم بد کیتا ہے. ایک تا باری اتہاس ہے جڑا کتاباں گرنتھ پوتھیاں پڑھ کے پراپت ہوندا ہے ایک اندرونی گیان ہے جس نو ربی کوی روحانی ماں پرش سنت مہاتما اپنے اندروں باہر کڑ دے اے اوہی اتہاس اوہی گیان ہے جس وچ دس پاتشاہیاں دا جیون اتہاس اس ویلے دی راجنیتک سماجک اتہاسک اتے دھارمک وارتا نو کوی جی نے بیان کیتا ہے کہ کیویں اورنگ زیب جڑا یہی چاہندا ہے کہ ہندوستان وچ کیول ایک دھرم رہے کوئی دوجا نہ پیدا ہو جاوے. دوجا دھرم ہندو دھرم اے نہ رہے. اے من وچ سوچ وچار کر کے اے اورنگزیب متھرا پہنچیا جتھے دواپر دے اوتار کرشن جی دی جنم بھومی ہے. اوتھے جتنے مندر سب ٹاتے مکھی مکھی پنڈت برہمن بیراگی سنت برتی والے وواد کرن آئے آکھن لگے اورنگزیب اے گل چنگی نہیں کسے دے مندر ٹانے ساڈے اے مندر اے مورتیاں جگاں تو چل دیاں آئی ہیں آج دیاں نہیں. تسی تا گوں نوں مار کے کھا جاندے ہو تسی اترمی ہو اسی ترمی نہیں. ساڈا ترم پراتن ترم ہے سناتن ترم ہے. تواڈے ترم دے وچ کھیتا کوئی دین ترم ہے ہی نہیں. یہ ساڈا ترم ہی ہے جڑا ہر پاسے پرپلت ہو رہے. جدو اس طرح کچھ گلاں اورنگزیب نو آکیاں اورنگزیب سڑ بل گیا تے حکم کیتا انہاں دے مندر نو ٹاہ دو. جڑے جڑے اگوں اڑنگے سبنا نو چاڑ دو ਮਾਰ ਦਿਓ, ਕੈਦ ਕਰਕੇ ਜਿਹੜੇ ਈਨ ਮੰਨ ਲੈਣ ਉਹਨਾਂ ਨੂੰ ਮੁਸਲਮਾਨ ਬਣਾਓ, ਕਲਮਾ ਪੜਾਓ, ਜਿਹੜੇ ਈਨ ਨਾ ਮੰਨਣ ਸਭ ਨੂੰ ਮਾਰ ਦਿਓ ਤੇ ਆਪਣਾ ਰਾਜ ਕਾਇਮ ਕਰੋ। ਪੂਰੇ ਮਥੁਰਾ ਸ਼ਹਿਰ ਵਿਖੇ ਵੱਡੇ ਵੱਡੇ ਮੰਦਰ ਸਭ ਢਾ ਦਿੱਤੇ ਔਰੰਗਜ਼ੇਬ ਦੇ ਇਹਨਾਂ ਨੌਕਰਾਂ ਨੇ, ਮਜ਼ਦੂਰਾਂ ਨੇ। ਬੜਾ ਖੁਸ਼ ਹੋ ਰਿਹਾ ਕਿ ਅੱਜ ਮੈਂ ਬੜਾ ਵੱਡਾ ਕੰਮ ਕੀਤਾ, ਪਰ ਕਿਸੇ ਦੀ ਨਿਸ਼ਠਾ ਨੂੰ, ਵਿਸ਼ਵਾਸ ਨੂੰ ਢਾਣਾ ਇਹ ਬਹੁਤ ਵੱਡਾ ਪਾਪ ਹੈ। ਐਸਾ ਇਹ ਪਾਪੀ ਨੁਰੰਗਾ ਜਿਹੜਾ ਹਰ ਇੱਕ ਨੂੰ ਆਪਣੇ ਦੀਨ ਵਿਖੇ ਲਿਆਉਣਾ ਚਾਹੁੰਦਾ ਹੈ, ਪਰ ਕੇਵਲ ਖਾਲਸਾ ਧਰਮ ਤੇ ਖਾਲਸ ਬਿਰਤੀ ਵਾਲੇ ਯੋਧੇ ਇਹ ਸਭ ਤੋਂ ਨਿਆਰੇ ਰਹਿਣਗੇ। ਤੇ ਕਿਵੇਂ ਇਸਨੇ ਮਥੁਰਾ ਤੇ ਆਪਣਾ ਕਬਜ਼ਾ ਕਰਕੇ ਸਭ ਮੰਦਰਾਂ ਨੂੰ ਢਾਇਆ ਤੇ ਉਸ ਤੋਂ ਬਾਅਦ ਇਹ ਜੈਪੁਰ ਜਾਣ ਦੀ ਤਿਆਰੀ ਕਰ ਰਿਹਾ। ਆਓ ਸਾਰੇ ਗੁਰਮੁਖ ਪਿਆਰੇ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪਾਵਨ ਇਤਿਹਾਸ ਸ਼੍ਰਵਣ ਕਰਨ ਲਈ ਸਤਿਗੁਰ ਸਾਹਿਬ ਦੇ ਸ਼ਬਦ ਨੂੰ ਆਪਣੇ ਚਰਨਾਂ ਵਿਖੇ ਵਸਾਓ। ਸਾਰੇ ਗੁਰਮੁਖ ਆਪਣੀ ਸੁਰਤੀ ਬਿਰਤੀ ਇਕਾਗਰ ਕਰਨ ਲਈ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਤੈਂ ਥਲ ਕਿਸੋ ਦੁਸ਼ਟ ਨੇ, ਨੌਰੰਗ ਕੋ ਸਮਝਾਏ।
ਮਥੁਰਾ ਸ਼ਹਿਰ ਵਿਖੇ ਜਦੋਂ ਔਰੰਗਜ਼ੇਬ ਨੇ ਤਕਰੀਬਨ ਸਭ ਮੰਦਰ ਢਾ ਦਿੱਤੇ ਤੇ ਇਹਨਾਂ ਕਾਜ਼ੀਆਂ ਬੁਲਾਣਿਆਂ ਵਿੱਚੋਂ ਕਿਸੇ ਇੱਕ ਦੁਸ਼ਟ ਨੇ ਆਖਿਆ, ਭਾਵੇਂ ਧਾਰਮਿਕ ਹੋਣਗੇ ਕਾਜ਼ੀ ਮੁੱਲਾ, ਪਰ ਜਿਹਦੇ ਮਨ ਵਿੱਚ ਦੂਜੇ ਧਰਮ ਪ੍ਰਤੀ ਵਿਸ਼ਵਾਸ ਨਹੀਂ, ਸ਼ਰਧਾ ਨਹੀਂ, ਜਾਂ ਜਿਹੜਾ ਧਾਰਮਿਕ ਬੰਦਿਆਂ ਦੀ ਕਦਰ ਨਹੀਂ ਕਰਦਾ, ਉਹ ਦੁਸ਼ਟ ਹੀ ਹੈ। ਕੇਵਲ ਚਾਹੁੰਦਾ ਕਿ ਮੇਰਾ ਧਰਮ ਹੀ ਰਹੇ। ਧਰਮ ਨਾਮ ਕਿਸੇ ਲਿਬਾਸ ਦਾ ਨਹੀਂ, ਧਰਮ ਨਵਾਮ ਨਿਸ਼ਠਾ ਦਾ ਹੈ, ਵਿਸ਼ਵਾਸ ਦਾ ਹੈ, ਭਰੋਸੇ ਦਾ ਹੈ। ਇਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ। ਐਸੇ ਇਹ ਕਾਜ਼ੀ ਮੁਲਾਣੇ, ਉਹਨਾਂ ਵਿੱਚੋਂ ਕਿਸੇ ਇੱਕ ਨੇ ਔਰੰਗਜ਼ੇਬ ਨੂੰ ਇਸ ਤਰ੍ਹਾਂ ਆਖਿਆ ਹੈ,
ਬੁੱਤ ਪੂਜਨ ਕੀ ਅਧਿਕਤਾ, ਜੈਪੁਰ ਮੈਂ ਬਹੁ ਥਾਏ।
ਬਾਦਸ਼ਾਹ ਜਾਪਨਾ ਜੀ, ਬਹੁਤੇ ਜ਼ਿਆਦਾ ਬੁੱਤ ਪੂਜ ਇਹ ਮੰਦਰ ਜਾਂ ਬੁੱਤ ਪੂਜਣ ਵਾਲੇ ਇਹ ਹਿੰਦੂ ਜੈਪੁਰ ਵਿਖੇ ਜ਼ਿਆਦਾ ਰਹਿੰਦੇ ਹਨ, ਭਾਵੇਂ ਮਥੁਰਾ ਵਿਖੇ ਘੱਟ ਹਨ, ਪਰ ਇਸ ਤੋਂ ਵੱਧ ਇਹ ਜੈਪੁਰ ਵਿਖੇ ਰਹਿੰਦੇ ਹਨ।
ਜੋ ਪਈ ਤੈ ਜੈ ਸਿੰਘ ਸਵਾਈ ਰਾਜਾ,
ਉਸ ਜੈਪੁਰ ਦਾ ਰਾਜਾ ਰਾਜਾ ਜੈ ਸਿੰਘ ਸਵਾਈ ਹੈ, ਉਹਦੇ ਅਧੀਨ ਇਹ ਸਾਰੇ ਮੰਦਰ ਬਣਾਏ ਗਏ ਹਨ, ਜਿਸ ਨੇ ਲੱਖਾਂ ਕਰੋੜਾਂ ਰੁਪਿਆ ਲਾ ਕੇ ਇਹ ਮੰਦਰ ਬਣਵਾਏ ਹਨ।
ਕਰੇ ਬਹੁਤ ਹਿੰਦੂਆਂ ਕੇ ਕਾਜਾ,
ਤੇ ਜਿਸ ਰਾਜੇ ਜੈ ਸਿੰਘ ਨੇ ਹਿੰਦੂਆਂ ਦੇ ਅਨੇਕਾਂ ਕਾਰਜ ਕੀਤੇ, ਮੰਦਰ ਬਣਾਏ, ਮੂਰਤੀਆਂ ਬਣਾਈਆਂ, ਤਲ ਬਣਾਏ, ਸੋਨਾ ਚੜਾਇਆ, ਅਨੇਕਾਂ ਕਾਰਜ ਕੀਤੇ ਇਹਨਾਂ ਮੰਦਰਾਂ ਲਈ, ਮੂਰਤੀਆਂ ਲਈ, ਉਹ ਰਾਜਾ ਜੈ ਸਿੰਘ ਹੈ ਜਿਹੜਾ ਆਪਣਾ ਤਨ ਮਨ ਧਨ ਲਾ ਕੇ ਸਾਰੀ ਸੇਵਾ ਕਰਦਾ ਹੈ।
ਵੱਡੇ ਵੱਡੇ ਮੰਦਰ ਬਨਵਾਏ,
ਛੋਟੇ ਮੰਦਰਾਂ ਦੀ ਗਿਣਤੀ ਤਾਂ ਛੱਡੋ, ਬਹੁਤ ਵੱਡੇ ਵੱਡੇ ਮੰਦਰ ਰਾਜੇ ਜੈ ਸਿੰਘ ਨੇ ਬਣਵਾਏ ਹਨ।
ਕੰਚਨ ਕਲਸਮਾ ਛਬ ਛਾਏ,
ਜਿਨ੍ਹਾਂ ਮੰਦਰਾਂ ਵਿਖੇ ਜਿਹੜੀਆਂ ਮੂਰਤੀਆਂ ਉਹਨਾਂ ਮੂਰਤੀਆਂ ਤੇ ਸੋਨਾ ਲੱਗਿਆ ਹੋਇਆ, ਸੋਨੇ ਦੀ ਝਾਲਰ, ਹਰ ਥਾਂ ਸੋਨਾ ਹੀ ਸੋਨਾ ਚਮਕ ਰਿਹਾ ਹੈ।
ਜਿਨੋ ਬਿਲੋਕਤ ਸ਼ਰਧਾ ਜਾਗੈ,
ਜਿਸ ਸੋਨੇ ਕੰਚਨ ਨੂੰ ਵੇਖ ਕੇ ਸ਼ਰਧਾ ਜਾਗਦੀ ਹੈ। ਭਾਵੇਂ ਬਾਹਰੀ ਤੌਰ ਤੇ ਤਾਂ ਸੋਨਾ ਚੰਗਾ ਲੱਗਦਾ, ਪਰ ਜਿਹੜੇ ਰੂਹਾਨੀ ਗੁਰਮੁਖ ਜਨ ਉਹਨਾਂ ਨੂੰ ਇਹਦੀ ਕੋਈ ਕਦਰ ਨਹੀਂ, ਭਾਵ ਉਹ ਸੋਨੇ ਤੋਂ ਦੂਰ ਹੀ ਰਹਿੰਦੇ। ਉਹਨਾਂ ਦੇ ਹਿਰਦੇ ਵਿਖੇ ਇੱਕੋ ਨਾਮ ਅੰਮ੍ਰਿਤ ਵਾਹਿਗੁਰੂ ਸ਼ਬਦ, ਇਹ ਸਭ ਤੋਂ ਕੀਮਤੀ ਹੈ। ਐਸੇ ਗੁਰਮੁਖ ਮਹਾਤਮਾ ਸਾਧੂ ਬਿਰਤੀ ਵਾਲੇ ਇਹ ਸੋਨੇ ਤੋਂ ਦੂਰ ਰਹਿੰਦੇ, ਇਹਦੀ ਪ੍ਰਤਿਭਾ ਤੋਂ ਪਰੇ ਹੀ ਰਹਿੰਦੇ। ਪਰ ਆਮ ਸੰਸਾਰੀ ਬੰਦੇ ਸੋਨੇ ਦੇ ਮੰਦਰ ਵੇਖ ਕੇ, ਸੋਨੇ ਦੀ ਮੂਰਤੀਆਂ ਵੇਖ ਕੇ ਬੜੇ ਖੁਸ਼ ਹੁੰਦੇ ਹਨ।
ਮੂਡਨ ਕੇ ਭੀ ਮਨ ਅਨੁਰਾਗ,
ਜਿਨ੍ਹਾਂ ਮੂਰਤੀਆਂ ਨੂੰ ਵੇਖ ਕੇ, ਸੋਨੇ ਦੇ ਮੰਦਰ ਵੇਖ ਕੇ ਮੂਰਖਾਂ ਦੇ ਮਨ ਵਿਖੇ ਵੀ ਪ੍ਰੇਮ ਜਾਗਦਾ। ਉਹ ਮੂਰਖ ਵੀ ਭਾਵੇਂ ਤੁਸ਼ ਬੁੱਧੀ ਵਾਲੇ ਹੋਣ, ਉਹਨਾਂ ਦੇ ਮਨ ਵਿਖੇ ਵੀ ਪ੍ਰੇਮ ਪੈਦਾ ਹੁੰਦਾ ਹੈ।
ਬਹੁਤ ਜੀਵ ਕਾ ਤਿਨੋ ਬਣਾਈ,
ਤੇ ਐਸੇ ਜਿਹੜੇ ਮੂਰਤੀ ਬਣਾਉਣ ਵਾਲੇ, ਮੰਦਰ ਬਣਾਉਣ ਵਾਲੇ, ਉਹ ਕਾਰੀਗਰ ਉਹਨਾਂ ਲਈ ਜੀਵਿਕਾ ਬਣ ਗਈ। ਜਾਂ ਜਿਹੜੇ ਮੰਦਰ ਵਿਖੇ ਸੇਵਾਦਾਰ ਸੇਵਾ ਕਰਦੇ, ਜਿਹੜੇ ਪੁਜਾਰੀ ਪੂਜਾ ਕਰਦੇ, ਸਭ ਦੀ ਜੀਵਿਕਾ ਇਹਨਾਂ ਮੰਦਰਾਂ ਤੋਂ ਹੁੰਦੀ ਹੈ।
ਜੇ ਬੁੱਤ ਪੂਜਤ ਹੈ ਚਿਤ ਲਾਈ,
ਜਿਹੜੇ ਇਹਨਾਂ ਬੁੱਤਾਂ ਨੂੰ ਚਿਤ ਲਾ ਕੇ ਪੂਜਦੇ ਹਨ, ਜਾਂ ਜਿਹੜੇ ਇਹਨਾਂ ਮੂਰਤੀਆਂ ਨੂੰ, ਬੁੱਤਾਂ ਨੂੰ ਚਿਤ ਲਾ ਕੇ ਬਣਾਉਂਦੇ ਹਨ।
ਰੁਚਰ ਸੁਪ੍ਰਤਿਮਾ ਚਤੁਰ ਚਿਤੇਰੇ,
ਬੜੇ ਸੋਹਣੇ ਸੋਹਣੇ ਕਾਰੀਗਰ ਇਹਨਾਂ ਪ੍ਰਤਿਮਾ ਨੂੰ, ਮੂਰਤੀਆਂ ਨੂੰ ਬਣਾਉਣ ਵਾਲੇ ਉਹ ਕਾਰੀਗਰ ਬੜਾ ਮਨ ਲਗਾ ਕੇ ਮੂਰਤੀਆਂ ਬਣਾਉਂਦੇ ਹਨ।
ਰਚੀ ਚੌਂਪ ਚਿਤ ਰੁਚਰ ਕਨੇਰੇ,
ਜਿਹੜੇ ਚਿਤ ਲਾ ਕੇ ਬੜੀ ਸੋਹਣੀਆਂ ਮੂਰਤੀਆਂ ਬਣਾਉਣ ਵਾਲੇ ਇਹ ਕਾਰੀਗਰ ਆਪਣੇ ਅੰਦਰੋਂ ਇਹ ਤਰਾਸ਼ੀ ਕਰਦੇ ਹਨ।
ਕੰਚਨ ਅਲੰਕਾਰ ਕਰਵਾਏ,
ਤੇ ਉਹਨਾਂ ਮੂਰਤੀਆਂ ਲਈ ਸੋਨੇ ਦੇ ਗਹਿਣੇ ਕਢਾ ਕੇ ਉਹਨਾਂ ਮੂਰਤੀਆਂ ਨੂੰ ਪਾਏ ਜਾਂਦੇ, ਸੋਨੇ ਦੇ ਸ਼ਸਤਰ। ਜਿਹੜੀ ਮੂਰਤੀਆਂ ਦੇਵੀਆਂ ਦੀਆਂ, ਉਹਨਾਂ ਕੋਲ ਸ਼ਸਤਰ ਹੁੰਦੇ, ਤੇ ਕਈ ਮੂਰਤੀਆਂ ਨੂੰ ਸੋਨੇ ਦੇ ਗਹਿਣੇ ਆਦਿਕ ਪਾ ਕੇ ਬੜੇ ਸੋਹਣੇ ਸੋਹਣੇ ਤਰ੍ਹਾਂ ਸਜਾਏ ਜਾ ਰਹੇ ਹਨ।
ਉਕਤਾ ਝਾਲਰ ਦਰ ਲਰਕਾਏ,
ਉਹਨਾਂ ਦਰਵਾਜਿਆਂ ਦੇ ਅੱਗੇ ਅੱਗੇ ਝਾਲਰਦਾਰ ਆਦਿਕ ਇਹ ਮੁਕਤਾ, ਹੀਰੇ ਮੋਤੀ ਜਵਾਹਰਾਤ ਇਹ ਲਗਾ ਕੇ ਬਣਾਏ ਗਏ ਹਨ।
ਚਾਰ ਚੁਕੋਨ ਚੌਕੀਆਂ ਰਚੀ,
ਤੇ ਜਿਨ੍ਹਾਂ ਚੌਕੀਆਂ ਤੇ ਇਹ ਮੂਰਤੀਆਂ ਰੱਖੀਆਂ ਗਈਆਂ, ਉਹ ਚਾਰ ਚੁਕਾਉਣ ਵਾਲੀਆਂ, ਜਿਨ੍ਹਾਂ ਦੇ ਚਾਰ ਪਾਸੇ ਹਨ, ਬੜੀ ਸੁੰਦਰ ਇਹ ਚੌਂਕੀਆਂ ਬਣਾਈਆਂ ਗਈਆਂ ਹਨ।
ਸ਼ੁਭਤ ਜਰਾਓ ਖਚਨ ਤੇ ਖਚੀ,
ਤੇ ਉਹਨਾਂ ਚੌਂਕੀਆਂ ਤੇ ਵੀ ਬੜੇ ਸੋਹਣੇ ਸੋਹਣੇ ਜੜਾਏ, ਹੀਰੇ ਮੋਤੀ ਜੜਾਏ ਗਏ, ਕਿ ਕੋਈ ਘਾਟ ਨਾ ਰਹਿ ਜਾਵੇ। ਵੇਖਣ ਵਾਲਾ ਅਸ਼ ਅਸ਼ ਕਰੇ, ਵਾਹ ਵਾਹ ਕਰੇ ਵੀ ਵਾਹ ਕੀ ਮੂਰਤੀ ਬਣਾਈ ਹੈ, ਇਸ ਤਰ੍ਹਾਂ ਦੀ ਇਹ ਚੌਂਕੀਆਂ, ਇਹ ਮੂਰਤੀਆਂ ਬਣਾਈਆਂ ਗਈਆਂ ਹਨ।
ਚੋਰ ਚਮਕ ਜਨ ਚਿਕਨੇ ਚੀਨਸ,
ਜਿਹੜੇ ਚੌਲ ਚੱਲ ਰਹੇ ਬੜੇ ਚਿਕਨੇ ਚਿਕਨੇ, ਬੜੇ ਸੁੰਦਰ ਚੌਲ ਚਲਾਏ ਜਾ ਰਹੇ ਹਨ।
ਤੋਰਤ ਚੋਰਤ ਬਿਜਨੋ ਲੀਨਸ,
ਕਈ ਬਿਜਨਾ ਪੱਖਾ ਲੈ ਕੇ ਝੋਲਦੇ ਹਨ ਯਾਤਰੀਆਂ ਨੂੰ, ਜਿਹੜੇ ਬੈਠਣ ਵਾਲੇ ਸਾਧ ਸੰਗੀ ਉਹਨਾਂ ਨੂੰ, ਕਈ ਗੁਰਮੁਖ ਪਿਆਰੇ, ਕਈ ਸਾਧੂ, ਕਈ ਆਮ ਸੇਵਾਦਾਰ ਪੱਖਾ ਚੱਲ ਰਹੇ ਹਨ।
ਦਿਨ ਪ੍ਰਤ ਨਏ ਕਰਤ ਉਤਸਾਹੁ,
ਬਾਦਸ਼ਾਹ ਜਾਪਨਾ ਜੀ ਇਹ ਪੰਡਿਤ ਆਦਿਕ ਸਭ ਮੂਰਤੀ ਪੂਜਣ ਵਾਲੇ ਦਿਨ ਪ੍ਰਤੀ ਦਿਨ ਬਹੁਤਾ ਉਤਸ਼ਾਹ ਕਰਦੇ, ਇਹਨਾਂ ਦੇ ਮਨ ਵਿਖੇ ਬਹੁਤਾ ਉਤਸ਼ਾਹ ਪੈਦਾ ਹੋ ਰਿਹਾ, ਆਪ ਜੀ ਕੁਝ ਤਰੀਕਾ ਵਰਤੋ।
ਬਾਦਤ ਵਜੇ ਅਧਿਕ ਧੁਨ ਜਾਓ,
ਤੇ ਬੜੇ ਸੋਹਣੇ ਸੋਹਣੇ ਵਾਜੇ ਵੱਜਦੇ, ਧੁਨੀਆਂ ਤੁਰਹੀ ਨਗਾਰੇ ਆਦਿਕ ਬੜੇ ਸੋਹਣੇ ਸੋਹਣੇ ਵੱਜਦੇ ਹਨ, ਜਿਹੜੇ ਸਭ ਦੇ ਮਨ ਨੂੰ ਮੋਹਿਤ ਕਰਦੇ ਹਨ।
ਸੁਦਮ ਸੰਖ ਚਾਂਜ ਚਨਕ ਤੇ
ਦੁੰਦਬ ਛੋਟੇ ਨਗਾਰੇ, ਸ਼ੰਖ ਝਾਂਜਰ ਆਦਿਕ ਜਿਹੜੇ ਵਜਾਏ ਜਾਣ ਵਾਲੇ ਇਹ ਵਾਜੇ ਇਹ ਵਜਾਉਂਦੇ ਹਨ।
ਮਿਲ ਕਬ ਜੈ ਜੈ ਸ਼ਬਦ ਉਠਨ ਤੇ
ਸਾਰੇ ਮਿਲ ਕੇ ਜੈ ਜੈਕਾਰ ਕਰਦੇ ਆਪਣੇ ਦੇਵੀ ਦੇਵਤਿਆਂ ਦੀ, ਜਿਸ ਦੀ ਨਿਸ਼ਠਾ ਜਿਸ ਦੇਵੀ ਤੇ ਹੈ ਜਿਸ ਦੇਵਤੇ ਤੇ ਹੈ ਉਹ ਸਭਨਾ ਦੀ ਜੈ ਜੈਕਾਰ ਕਰਦੇ ਹਨ।
ਉਤ ਆਗੇ ਨਿਮਰੀ ਬੋਹੋਵੇ
ਆਖੋ ਸਤਨਾਮ ਸ੍ਰੀ, ਇਹ ਸ਼ਰਧਾ ਹੈ ਉਹਨਾਂ ਦੀ। ਕਈ ਬੰਦੇ ਤਾਂ ਬੁੱਤ ਦੇ ਅੱਗੇ ਮੂਰਤੀ ਦੇ ਅੱਗੇ ਬਿਲਕੁਲ ਨੀਵੇ ਹੋ ਜਾਂਦੇ। ਵੈਸੇ ਗੁਰੂ ਕਲਗੀਧਰ ਪਾਤਸ਼ਾਹ ਬਿਆਨ ਕਰਦੇ, ਕਾਹੇ ਕੋ ਪੂਜਤ ਪਾਹਨ ਕੋ ਕਜ ਪਾਹਨ ਮੈਂ ਪਰਮੇਸ਼ਵਰ ਨਾਹੀ। ਉਹ ਹੈ ਹੀ ਪੱਥਰ, ਪੱਥਰ ਵਿਖੇ ਤਾਂ ਰੱਬ ਨਹੀਂ, ਰੱਬ ਬੰਦੇ ਦੇ ਅੰਦਰ ਹੈ, ਉਹ ਸ਼ਰਧਾ ਰੂਪ ਉਹਦਾ ਰੱਬ ਹੈ। ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਨਿਸ਼ਠਾ ਨਹੀਂ, ਭਰੋਸਾ ਨਹੀਂ, ਫੇਥ ਨਹੀਂ ਤੇ ਰੱਬ ਵੀ ਨਹੀਂ। ਅਸੀਂ ਗੁਰਸਿੱਖ ਪਿਆਰੇ ਸਤਿਗੁਰ ਦੇ ਹਜੂਰ ਅਰਦਾਸ ਬੇਨਤੀ ਕਰਦੇ ਹਾਂ ਸ਼ਰਧਾ ਨਾਲ। ਸ਼ਰਧਾ ਨੇ ਅਰਦਾਸ ਕਰੀ ਜਾਓ, ਜ਼ੁਬਾਨ ਦੇ ਲਫ਼ਜ਼ ਬੋਲੀ ਜਾਓ, ਅੰਦਰੋਂ ਆਨੰਦ ਨਹੀਂ ਆਉਣਾ, ਹਿਰਦਾ ਭਿੱਜੇਗਾ ਨਹੀਂ। ਜਦੋਂ ਤੱਕ ਸ਼ਰਧਾ ਨਹੀਂ ਆਈ ਤੇ ਗੁਰਸਿੱਖ ਵੀ ਨਹੀਂ। ਸ਼ਰਧਾ ਆ ਗਈ ਉਹ ਗੁਰੂ ਕਾ ਸਿੱਖ ਸ਼ਬਦ ਨਾਲ ਅਭੇਦ ਹੋ ਗਿਆ। ਇਸੇ ਤਰ੍ਹਾਂ ਉਹ ਬੁੱਤ ਪੂਜ ਵਾਲੇ, ਉਹ ਹਿੰਦੂ ਆਦਿਕ ਭਾਵੇਂ ਬੁੱਤਾਂ ਨੂੰ ਪੂਜਦੇ ਹਨ ਪਰ ਕਈ ਫਾਰਮੈਲਿਟੀ ਕਰਦੇ, ਵਿਖਾਵਾ ਕਰਦੇ ਤੇ ਕਈ ਸ਼ਰਧਾਵਾਨ ਇਹ ਬੁੱਤ ਪੂਜ ਨਿਮਰ ਨਿਮਰ ਕੇ ਨੀਵੇ ਹੋ ਕੇ ਉਹਨਾਂ ਮੂਰਤੀਆਂ ਨੂੰ ਮੱਥਾ ਟੇਕਦੇ ਹਨ।
ਹਾਥਨ ਜੋੜੇ ਸਮੁਖ ਖਰੋਵੇ,
ਹੱਥ ਜੋੜ ਕੇ ਸਾਹਮਣੇ ਖੜੇ ਹੋ ਜਾਂਦੇ, ਜਿਵੇਂ ਪ੍ਰਤੱਖ ਪਰਮੇਸ਼ਰ ਸਾਹਮਣੇ ਖੜਾ ਹੈ। ਇਸ ਤਰ੍ਹਾਂ ਇਹ ਸ਼ਰਧਾ ਵਿਸ਼ਵਾਸ ਨਾਲ ਹੱਥ ਜੋੜ ਕੇ ਸਾਹਮਣੇ ਖੜੇ ਹੁੰਦੇ ਹਨ।
ਜੈ ਸਿੰਘ ਆਪ ਜਾਏ ਧਨ ਦੇਵੇ,
ਰਾਜਾ ਜੈ ਸਿੰਘ ਸਵਾਈ ਆਪ ਜਾ ਕੇ ਉਹਨਾਂ ਮੂਰਤੀਆਂ ਨੂੰ ਧਨ ਅਰਪਣ ਕਰਦਾ। ਜਿਹੜੇ ਮੂਰਤੀ ਬਣਾਉਣ ਵਾਲੇ ਜਾਂ ਉਹ ਪੰਡਿਤ ਉਸ ਮੰਦਰਾਂ ਵਿਖੇ ਸੇਵਾ ਕਰਨ ਵਾਲੇ, ਰਾਜਾ ਸਭਨਾਂ ਨੂੰ ਖੁੱਲੇ ਧਨ ਦੇ ਗੱਫੇ ਦੇ ਕੇ ਸਭ ਨੂੰ ਖੁਸ਼ ਕਰਦਾ ਹੈ।
ਭਏ ਤਨੀ ਜੋ ਪੂਜਾ ਲੇਵੇ,
ਜਿਹੜੇ ਉਹ ਪੂਜਾ ਲੈਂਦੇ ਹਨ ਉਹ ਪੰਡਿਤ ਆਦਿਕ ਸਭ ਧਨ ਲੈ ਕੇ ਧਨੀ ਹੋ ਗਏ, ਅਮੀਰ ਹੋ ਗਏ ਹਨ। ਪਰ ਐਸੇ ਅਮੀਰਾਂ ਅੰਦਰ ਵਿਸ਼ਵਾਸ ਨਹੀਂ ਰਿਹਾ, ਕੇਵਲ ਆਖਣ ਦੇ ਪੰਡਿਤ ਹਨ, ਬ੍ਰਾਹਮਣ ਹਨ, ਪਰ ਅੰਦਰੋਂ ਕੋਈ ਬ੍ਰਹਮ ਪੂਜਾ ਨਹੀਂ। ਕਬੀਰ ਸਾਹਿਬ ਫੁਰਮਾਨ ਕਰਦੇ ਕਿ ਬ੍ਰਾਹਮਣ ਦੀ ਕੀ ਕੈਸੀ ਬਿਰਤੀ ਹੈ, ਬ੍ਰਾਹਮਣ ਕੈਸਾ ਹੋਵੇ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਐਸਾ ਬ੍ਰਾਹਮਣ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਐਸਾ ਪੰਡਿਤ ਜਿਹੜਾ ਆਪਣੇ ਆਪ ਆਪਣੇ ਹਿਰਦੇ ਵਿਖੇ ਪਰਮਾਤਮਾ ਨੂੰ ਖੋਜੇ ਉਹ ਪੰਡਿਤ ਹੈ, ਉਹ ਬ੍ਰਾਹਮਣ ਹੈ। ਪਰ ਇਹ ਕੇਵਲ ਪੈਸੇ ਦੇ ਪੰਡਿਤ ਤਾਂ ਲੈ ਕੇ ਰਾਜੇ ਦੀ ਜੈ ਜੈਕਾਰ ਕਰਨ ਵਾਲੇ ਹਨ।
ਤੀਰਥ ਪੂਜਨ ਪਾਠ ਪੁਰਾਣਾ,
ਕੇਵਲ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਤੀਰਥਾਂ ਦੀ ਪੂਜਾ ਕਰਨੀ ਅਤੇ ਪੁਰਾਣ ਆਦਿਕ ਜਿਹੜੇ ਧਰਮ ਗ੍ਰੰਥ ਹਨ ਉਹਨਾਂ ਦਾ ਪਾਠ ਕਰਦੇ ਹਨ।
ਇਹ ਹਿੰਦੂਆਂ ਕੋ ਥੰਬ ਮਾਨਾ,
ਬਾਸ਼ਾ ਜਾਪ ਨਾ, ਇਹ ਹਿੰਦੂਆਂ ਦਾ ਆਸਰਾ ਹੈ, ਥੰਬ ਹੈ, ਭਰੋਸਾ ਹੈ ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਉਹਨਾਂ ਮੰਦਰਾਂ ਵਿਖੇ ਜਾ ਕੇ ਮੱਥਾ ਟੇਕਣਾ, ਵੇਦਾਂ ਪੁਰਾਣਾਂ ਦਾ ਜਾਪ ਕਰਨਾ, ਉਹਨਾਂ ਦੇ ਮੰਤਰ ਪੜ੍ਹਨੇ, ਇਹੀ ਆਸਰਾ ਉਹਨਾਂ ਦੇ ਮਨ ਵਿਖੇ ਹੈ।
ਇਨ ਕਉ ਜਗ ਤੇ ਕਰੋ ਵਿਨਾਸ਼,
ਇਸ ਤਰ੍ਹਾਂ ਕਰੋ ਐਸੇ ਬੁੱਤ ਪੂਜਕ ਇਹਨਾਂ ਹਿੰਦੂਆਂ ਨੂੰ ਸੰਸਾਰ ਤੋਂ ਦੂਰ ਕਰ ਦੋ, ਨਾਸ਼ ਕਰ ਦੋ, ਸਭ ਨੂੰ ਮਾਰ ਦਵੋ, ਇਹੀ ਸਾਡੀ ਸਭਨਾ ਦੀ ਸਲਾਹ ਹੈ।
ਹੋਏ ਸੁਖੇਨ ਪੁਨ ਤੁਰਕ ਪ੍ਰਕਾਸ਼,
ਫਿਰ ਬੜੇ ਸੌਖੇ ਤਰੀਕੇ ਨਾਲ ਸੁਖੈਨ ਢੰਗ ਨਾਲ ਤੁਰਕਾਂ ਦਾ ਪ੍ਰਕਾਸ਼ ਹੋਵੇਗਾ ਭਾਵ ਸਾਡਾ ਇਹ ਤੁਰਕ ਧਰਮ, ਮੁਸਲਮਾਨ ਧਰਮ, ਇਸਲਾਮ ਧਰਮ ਪੂਰੇ ਸੰਸਾਰ ਵਿਖੇ ਫੈਲ ਜਾਵੇਗਾ।
ਹੇਰ ਹੇਰ ਤੀਰਜ ਨੈ ਰਹੇ,
ਤੇ ਜਦੋਂ ਇਸ ਤਰ੍ਹਾਂ ਕੇਵਲ ਇਸਲਾਮ ਧਰਮ ਹੀ ਪੂਰੇ ਸੰਸਾਰ ਵਿਖੇ ਫੈਲ ਗਿਆ ਤੇ ਸਭਨਾਂ ਦੇ ਹਿਰਦੇ ਧੀਰਜ ਤੋਂ ਖਾਲੀ ਹੋ ਜਾਣਗੇ। ਸਭ ਵੇਖ ਵੇਖ ਕੇ ਹੈਰਾਨ ਹੋਣਗੇ, ਕਿਸੇ ਦੇ ਹਿਰਦੇ ਵਿਖੇ ਧੀਰਜ ਨਹੀਂ ਰਹੇਗਾ, ਸਭ ਅਸ਼ ਅਸ਼ ਕਰਨਗੇ।
ਕਲਮਾ ਬੋਹਰ ਚਾ ਕਰ ਕਹੇ,
ਜਿਹੜੇ ਕੁਛ ਰਹਿ ਜਾਣਗੇ ਅਸੀਂ ਸਭਨਾਂ ਨੂੰ ਫੜ ਕੇ ਕਲਮਾ ਪੜਾਵਾਂਗੇ, ਮੁਸਲਮਾਨ ਧਰਮ ਵਿਖੇ ਲੈ ਕੇ ਆਵਾਂਗੇ, ਸਭ ਇਸਲਾਮ ਦੀਨ ਕਬੂਲ ਨੂੰ ਕਰ ਲੈਣਗੇ।
ਇਮਕਾਜੀ ਮੁੱਲਾ ਬੋਬਾਦੀ,
ਇਸ ਤਰ੍ਹਾਂ ਇਸਲਾਮ ਦੀਨ ਦੇ ਇਹ ਕਾਜੀ, ਇਹ ਮੁੱਲਾ ਜਿਹੜੇ ਧਰਮ ਦੇ ਮੋਢੀ ਬਣੇ ਹੋਏ, ਸਭਨਾਂ ਨੇ ਇਹ ਸਲਾਹ ਔਰੰਗਜ਼ੇਬ ਨੂੰ ਦਿੱਤੀ ਹੈ।
ਕਹਿ ਨੌਰੰਗ ਕੋ ਕਰੇ ਪ੍ਰਮਾਦੀ,
ਸਭ ਪ੍ਰਮਾਦੀ ਕਰ ਰਹੇ ਹਨ, ਉਹਨੂੰ ਬਾਰ ਬਾਰ ਸਲਾਹ ਕੇ ਭੜਕਾ ਵੀ ਰਹੇ ਹਨ ਕਿ ਭੜਕ ਜਾਵੇ। ਇਹ ਭੜਕਾਉਣ ਵਾਲੇ ਧਾਰਮਿਕ ਬੰਦੇ ਹੁੰਦੇ, ਆਖੋ ਸਤਨਾਮ। ਅਸੀਂ ਧਾਰਮਿਕ ਬੰਦੇ ਭਾਵੇਂ ਵਿਖਾਵੇ ਦੇ ਕੱਪੜੇ ਪਾਏ ਹੋਏ, ਪਰ ਜਿਹੜੇ ਅੰਦਰੋਂ ਪਖੰਡ ਕਰਦੇ ਉਹ ਧਾਰਮਿਕ ਨਹੀਂ, ਦੂਜੇ ਨੂੰ ਭੜਕਾਉਂਦੇ ਉਹ ਧਾਰਮਿਕ ਨਹੀਂ, ਜਿਹੜੇ ਨਿਸ਼ਠਾ ਪੈਦਾ ਕਰਨ ਪਰਮਾਤਮਾ ਦੇ ਪ੍ਰਤੀ ਉਹ ਧਾਰਮਿਕ ਹਨ। ਇਹ ਕਾਜੀ, ਇਹ ਮੁੱਲਾ ਔਰੰਗਜ਼ੇਬ ਨੂੰ ਭੜਕਾਉਣ ਵਾਲੇ, ਖੁਸ਼ ਕਰਨ ਵਾਲੇ, ਸਲਾਹਣਾ ਦੇਣ ਵਾਲੇ, ਇਹ ਬਾਰ ਬਾਰ ਇਹੀ ਗੱਲਾਂ ਆਖ ਰਹੇ ਹਨ।
ਜੜ ਮਥੁਰਾ ਤੇ ਜੈਪੁਰ ਗਮਨਿਓ,
ਤੇ ਔਰੰਗਜ਼ੇਬ ਆਪਣੀਆਂ ਫੌਜਾਂ ਲੈ ਕੇ, ਕਾਜੀ ਮੁੱਲਾ ਨਾਲ ਲੈ ਕੇ ਮਥੁਰਾ ਸ਼ਹਿਰ ਤੋਂ ਜੈਪੁਰ ਵੱਲ ਚਲਿਆ ਹੈ।
ਗੱਜ ਬਾਜੀ ਸਾਜਿਓ ਦਲ ਰਵਨਿਓ,
ਹਾਥੀ ਘੋੜੇ ਹੋਰ ਲਾਓ ਲਸ਼ਕਰ ਲੈ ਕੇ, ਫੌਜਾਂ ਲੈ ਕੇ ਤਿਆਰ ਬਰ ਤਿਆਰ ਹੋ ਕੇ ਔਰੰਗਜ਼ੇਬ ਮਥੁਰਾ ਤੋਂ ਕੂਚ ਕਰ ਗਿਆ ਹੈ।
ਘੰਟਨ ਕੇ ਨਠਕਾਰ ਉਠਨ ਤੇ,
ਜਦੋਂ ਫਿਰ ਘੋੜੇ ਤੁਰਦੇ, ਹਾਥੀ ਤੁਰਦੇ ਹਨ ਤੇ ਜਿਹੜੇ ਘੰਟੀਆਂ ਨਾਲ ਬੰਨੀਆਂ ਹੋਈਆਂ ਉਹਨਾਂ ਤੋਂ ਆਵਾਜ਼ ਆਉਂਦੀਆਂ, ਤੇ ਉਸ ਆਵਾਜ਼ ਕਰਕੇ ਹਰ ਪਾਸੇ ਇਹ ਆਵਾਜ਼, ਇਹ ਧੁਨੀ ਗੂੰਜ ਗਈ ਹੈ।
ਉਹਦੇ ਤੁਰੰਗ ਹੀ ਰੇਖ ਕਰਨ ਤੇ,
ਘੋੜੇ ਬੜੇ ਉਤਸ਼ਾਹ ਨਾਲ ਛਾਲਾਂ ਮਾਰਦੇ ਜਾ ਰਹੇ ਹਨ, ਦੌੜਦੇ ਦੌੜਦੇ ਬੜੀ ਕਾਹਲੀ ਨਾਲ, ਬੜੇ ਉਤਸ਼ਾਹ ਨਾਲ ਘੋੜੇ ਆਦਿਕ ਜਾ ਰਹੇ ਹਨ।
ਤੋਪਨ ਕੀ ਸ਼ਲਖੇ ਬੋ ਚਲੀ,
ਇਹ ਤੋਪਾਂ ਬੰਦੂਕਾਂ ਵਿੱਚੋਂ ਜਦੋਂ ਸ਼ਲਖਾਂ ਚਲਦੀਆਂ, ਗੋਲੀਆਂ ਚਲਦੀਆਂ, ਇਸ ਤਰ੍ਹਾਂ ਬਰੂਦ ਫੁੱਟਦਾ ਹੈ ਤੇ ਬਹੁਤ ਧੁਨੀ ਆਵਾਜ਼ ਬਾਹਰ ਆਉਂਦੀ ਹੈ।
ਉੱਠਿਓ ਸ਼ਬਦ ਅਵਨੀ ਕਲ ਮਲੀ,
ਇਕਦਮ ਆਵਾਜ਼ ਆਉਂਦੀ ਹੈ, ਧਰਤੀ ਕੰਬਦੀ ਹੈ, ਕਾਹਦੀ ਆਵਾਜ਼ ਆ ਗਈ, ਇਹ ਜੰਗ ਕਾਹਦਾ ਸ਼ੁਰੂ ਹੋ ਗਿਆ। ਜਿਹੜੇ ਕਾਇਰ ਬੁਜ਼ਲ ਹਨ, ਇਸ ਆਵਾਜ਼ ਨੂੰ ਸੁਣ ਕੇ ਡਰਪੋਕ, ਉਹ ਦਮ ਤੇ ਥੱਲੇ ਬਹਿ ਜਾਂਦੇ ਵੀ ਇਹ ਕਾਹਦੀ ਆਵਾਜ਼ ਹੈ, ਐਸੇ ਡਰਪੋਕ ਬੁਜ਼ਲ ਕੰਬਦੇ ਹਨ।
ਪਰ ਰੇ ਛੁੱਟੇ ਨਿਸ਼ਾਨ ਹਜ਼ਾਰੋਂ,
ਤੇ ਜਦੋਂ ਫੌਜਾਂ ਜੰਗ ਨੂੰ ਜਾਂਦੀਆਂ, ਨਿਸ਼ਾਨਾਂ ਦੇ ਫਰਲੇ ਛੁੱਟਦੇ ਹਨ। ਇਹ ਨਿਯਮ ਹੈ ਜੰਗ ਦਾ ਕਿ ਸਭ ਤੋਂ ਪਹਿਲਾਂ ਨਗਾਰਾ ਵਜਾਉਣਾ, ਬੰਦੂਕਾਂ ਵਿੱਚੋਂ ਗੋਲੀਆਂ ਛੱਡਣੀਆਂ ਤੇ ਫਰਰੇ ਛੱਡ ਨਿਸ਼ਾਨ ਸਾਹਿਬ ਦੇ, ਫੌਜਾਂ ਜਾ ਰਹੀਆਂ ਜੰਗ ਨੂੰ ਤਿਆਰ ਬਰ ਤਿਆਰ ਹੋ ਕੇ ਜਾ ਰਹੀਆਂ। ਇਸ ਤਰ੍ਹਾਂ ਔਰੰਗਜ਼ੇਬ ਦੀਆਂ ਫੌਜਾਂ ਨੇ ਆਪਣੇ ਨਿਸ਼ਾਨਾਂ ਦੇ ਫਰਰੇ ਛੱਡੇ ਹਨ।
ਜੈ ਕੈ ਦੁੰਦਬ ਅਨਤ ਤੁੰਕਾਰੋ,
ਜਿੱਥੇ ਕਿੱਥੇ ਆਵਾਜ਼ ਹੀ ਆਵਾਜ਼ ਆ ਰਹੀ ਹੈ, ਕਈ ਥਾਂ ਤੇ ਨਗਾਰੇ ਦੀ ਆਵਾਜ਼, ਬੰਦੂਕਾਂ ਦੀ ਆਵਾਜ਼, ਘੋੜਿਆਂ ਦੇ ਤੁਰਨ ਦੀ ਆਵਾਜ਼, ਇਹ ਆਵਾਜ਼ ਹਰ ਥਾਂ ਤੇ ਆ ਰਹੀ ਹੈ।
ਆਸੂ ਦੇ ਲਸ਼ਕਰ ਜਿਸ ਕੇਰਾ,
ਜਿਸ ਔਰੰਗਜ਼ੇਬ ਦੇ ਨਾਲ ਤਿਆਰ ਬਰ ਤਿਆਰ ਫੌਜਾਂ, ਲਾਓ ਲਸ਼ਕਰ ਜਿਹਦੀ ਬੇਸ਼ੁਮਾਰ ਗਿਣਤੀ ਹੈ, ਐਸੀਆਂ ਫੌਜਾਂ ਜਾ ਰਹੀਆਂ ਹਨ।
ਜਲਤ ਕੁਲਾਲ ਉਠੇ ਕਨੇਰਾ,
ਫੌਜਾਂ ਜਾ ਰਹੀਆਂ, ਘੋੜੇ ਜਾ ਰਹੇ, ਹਾਥੀ ਜਾ ਰਹੇ, ਬੰਦੂਕਾਂ ਲੈ ਕੇ ਸਿਪਾਹੀ ਜਾ ਰਹੇ ਹਨ, ਬੇਸ਼ੁਮਾਰ ਇਹ ਫੌਜਾਂ ਹਨ। ਜਦੋਂ ਸਭ ਜਾਂਦੀਆਂ ਹਨ, ਬਹੁਤ ਆਵਾਜ਼ ਆ ਰਹੀ ਹੈ।
ਭੂਖਨ ਜਟਕ ਸੁਪਟ ਚਮਕੰਤੇ,
ਜੋਧੇ ਉਹ ਸੁਪਟ ਜਿਹੜੇ ਫੌਜਾਂ ਲੈ ਕੇ ਨਾਲ ਨਾਲ ਜਾ ਰਹੇ, ਹਾਥੀਆਂ ਤੇ ਸਵਾਰ, ਘੋੜਿਆਂ ਤੇ ਸਵਾਰ ਐਸੇ ਯੋਧਿਆਂ ਨੇ ਬੜੇ ਸੋਹਣੇ ਸੋਹਣੇ ਗਹਿਣੇ ਪਾਏ ਹੋਏ, ਬਹੁਤ ਸੁੰਦਰ ਲੱਗ ਰਹੇ ਹਨ।
ਰੰਗ ਰੰਗ ਕੇ ਬਸਤਰ ਸੁਭੰਤੇ,
ਜਿਨ੍ਹਾਂ ਦੇ ਬਸਤਰ ਰੰਗ ਬਿਰੰਗੇ ਹਨ, ਬੜੇ ਸੋਹਣੇ ਸੋਹਣੇ ਲਾਲ ਸੂਹੇ ਬਸਤਰ ਪਾ ਕੇ ਇਹ ਜਾ ਰਹੇ ਹਨ।
ਤਰਾਸ ਪਾਏ ਰਿਪਰੇ ਉਹ ਨਾ ਕੋਈ,
ਐਸੀਆਂ ਫੌਜਾਂ ਨੂੰ ਵੇਖ ਕੇ, ਲਾਓ ਲਸ਼ਕਰ ਨੂੰ ਵੇਖ ਕੇ, ਜਿਹੜਾ ਦੁਸ਼ਮਣ ਵੇਖਦਾ ਉਹ ਡਰ ਕੇ ਥੱਲੇ ਬਹਿ ਜਾਂਦਾ, ਕੋਈ ਰਹਿੰਦਾ ਹੀ ਨਹੀਂ ਦੁਸ਼ਮਣ। ਇਤਨੀ ਫੌਜਾਂ, ਇਤਨੇ ਘੋੜੇ, ਇਤਨੇ ਹਾਥੀ, ਬੇਸ਼ੁਮਾਰ ਲਾਓ ਲਸ਼ਕਰ ਜਾ ਰਿਹਾ ਹੈ, ਜਿਸ ਨੂੰ ਵੇਖ ਕੇ ਦੁਸ਼ਮਣ ਇਹ ਕਾਇਰ ਬੁਜ਼ਦਿਲ ਵਾਲੇ ਸਭ ਔਰੰਗਜ਼ੇਬ ਦਾ ਦੀਨ ਇਲਮ ਮੰਨ ਕੇ, ਸਭ ਇਹਦੇ ਈਨ ਵਿਖੇ ਆ ਕੇ ਇਹਦੀ ਈਨ ਹੀ ਮੰਨਣ ਵਾਲੇ ਬਣ ਜਾਂਦੇ ਹਨ।
ਔਰੰਗ ਕੇ ਅਨੁਸਾਰੇ ਹੋਈ,
ਕਵੀ ਜੀ ਬਿਆਨ ਕਰਦੇ ਸਭ ਔਰੰਗਜ਼ੇਬ ਦੇ ਅਨੁਸਾਰ ਹੀ ਹੋ ਗਏ, ਕੋਈ ਇਸ ਤੋਂ ਉਲਟ ਨਹੀਂ ਰਿਹਾ, ਸਭ ਇਹਦੇ ਦੀਨ ਵਿਖੇ ਆਉਣ ਨੂੰ ਤਿਆਰ ਬਰ ਤਿਆਰ ਹੋ ਗਏ ਹਨ।
ਕ੍ਰਮ ਕ੍ਰਮ ਪੰਥ ਉਲੰਘਣ ਕਰਿਓ,
ਸਹਿਜ ਸਹਿਜ ਪੈਂਡਾ ਤੈਅ ਕਰਦੇ ਹੋਏ ਔਰੰਗਜ਼ੇਬ ਮਥੁਰਾ ਤੋਂ ਜੈਪੁਰ ਵੱਲ ਜਾ ਰਿਹਾ ਹੈ।
ਪਹੁੰਚੇ ਜੈਪੁਰ ਨਗਰ ਨਿਹਾਰਿਓ,
ਜਦੋਂ ਜਾ ਕੇ ਵੇਖ ਰਿਹਾ ਵੀ ਜੈਪੁਰ ਨਗਰ ਹੈ, ਸਾਹਮਣੇ ਵੇਖ ਕੇ ਇਹ ਔਰੰਗਜ਼ੇਬ ਬਹੁਤ ਖੁਸ਼ ਹੋਇਆ ਹੈ।
ਥਾਨ ਥਾਨ ਜੈ ਠਾਕੁਰ ਦੁਆਰੇ,
ਥਾਂ ਥਾਂ ਜੈ ਠਾਕੁਰ ਦੁਆਰੇ, ਥਾਂ ਥਾਂ ਤੇ ਮੰਦਰ ਹੀ ਮੰਦਰ, ਠਾਕੁਰ ਦੁਆਰੇ ਦੁਆਰੇ, ਧਾਰਮਿਕ ਸਥਾਨ ਹੀ ਸਥਾਨ, ਇਤਨੇ ਧਾਰਮਿਕ ਸਥਾਨ ਕਿ ਜਿਨ੍ਹਾਂ ਦੇ ਹਿਰਦੇ ਵਿਖੇ ਸ਼ਰਧਾ ਭਾਰ ਦਾ ਕਿਣਕਾ ਵੀ ਨਹੀਂ। ਠਾਕੁਰ ਦੁਆਰੇ ਬਹੁਤ, ਮੰਦਰ ਬਹੁਤ, ਪਰ ਪੂਜਣ ਵਾਲੇ ਥੋੜੇ। ਜਦੋਂ ਔਰੰਗਜ਼ੇਬ ਨੇ ਇਹ ਵੇਖਿਆ ਕਿ ਜੈਪੁਰ ਵਿਖੇ ਥਾਂ ਥਾਂ ਤੇ ਠਾਕੁਰ ਦੁਆਰੇ, ਇਹ ਧਰਮ ਅਸਥਾਨ, ਇਹ ਮੰਦਰ ਹਨ,
ਜਿਨ ਮੈਂ ਪ੍ਰਤਿਮਾ ਸ਼ੋਭਤ ਸਾਰੇ,
ਸਭ ਮੰਦਰਾਂ ਵਿਖੇ ਮੂਰਤੀਆਂ ਸੁਭਾਏ ਮਾਨ ਹਨ, ਮੂਰਤੀਆਂ ਦੀ ਪੂਜਾ ਕਰਨ ਵਾਲੇ ਇਹ ਹਿੰਦੂ ਹਨ, ਜਿਹੜੇ ਰੋਜ਼ ਆ ਕੇ ਇਹਨਾਂ ਦੀ ਪੂਜਾ ਕਰਦੇ ਹਨ।
ਰੰਗ ਰੰਗ ਕੀ ਬਨੀ ਪਤਾਕਾ,
ਰੰਗ ਰੰਗ ਕੀ ਬਨੀ ਪਤਾਕਾ, ਜਿਹੜੀ ਠਾਕੁਰ ਦੁਆਰੇ ਦੇ ਆਲੇ ਦੁਆਲੇ ਜਾਂ ਉੱਤੇ ਝੰਡੇ ਆਦਿਕ ਇਹ ਨਿਸ਼ਾਨ ਲਗਾਏ ਜਾਂਦੇ, ਇਹ ਰੰਗ ਬਿਰੰਗੇ ਹਨ ਵੀ ਫਲਾਣੇ ਇਹ ਦੇਵੀ ਦੀ ਮੂਰਤੀ ਹੈ, ਫਲਾਣੇ ਦੇਵਤੇ ਦੀ ਮੂਰਤੀ ਹੈ, ਇਹਦਾ ਮੰਦਰ ਹੈ, ਇਸ ਰੰਗ ਬਿਰੰਗੀਆਂ ਇਹ ਝੰਡੀਆਂ ਲਗਾਈਆਂ ਗਈਆਂ ਹਨ।
ਸਭ ਮੰਦਰ ਪਰ ਠੱਠ ਸੁੱਟ ਜਾਂਦਾ,
ਸਭ ਮੰਦਰਾਂ ਤੇ ਬੜੀ ਸੋਹਣੀਆਂ ਇਹ ਝੰਡੀਆਂ ਲੱਗ ਰਹੀਆਂ, ਜਿਨ੍ਹਾਂ ਨੂੰ ਵੇਖ ਕੇ ਮਨ ਬੜਾ ਖੁਸ਼ ਹੁੰਦਾ ਹੈ।
ਬਹੁ ਸੰਖਨ ਕੇ ਸ਼ਬਦ ਉਠਣ ਤੇ,
ਜਦੋਂ ਉਹ ਪੰਡਿਤ, ਉਹ ਬ੍ਰਾਹਮਣ, ਉਹ ਪੱਥਰ ਨੂੰ ਪੂਜਣ ਵਾਲੇ ਆਪਣੀ ਖੁਸ਼ੀ ਵਿਖੇ ਆ ਕੇ ਸ਼ੰਖ ਵਜਾਉਂਦੇ, ਤੇ ਉਹ ਸ਼ੰਖ ਦੀ ਆਵਾਜ਼ ਨੂੰ ਸੁਣ ਕੇ ਬੜੇ ਖੁਸ਼ ਹੁੰਦੇ ਕਿ ਐਸੀ ਧੁਨੀ, ਐਸੀ ਆਵਾਜ਼, ਜਿਹੜੇ ਸੁਣ ਕੇ ਬੜੇ ਖੁਸ਼ ਹੁੰਦੇ। ਦੂਜੇ ਪਾਸੇ ਔਰੰਗਜ਼ੇਬ ਵਰਗੇ ਇਸ ਧੁਨੀ ਨੂੰ ਸੁਣ ਕੇ ਅੰਦਰੋਂ ਸੜ ਬਲ ਜਾਂਦੇ, ਕੈਸੀ ਧੁਨੀ ਹੈ, ਕੈਸੀ ਆਵਾਜ਼ ਹੈ, ਇਹ ਆਵਾਜ਼ ਨੂੰ ਸੁਣ ਕੇ ਔਰੰਗਜ਼ੇਬ ਵਰਗੇ ਸੜ ਬਲ ਜਾਣ ਵਾਲੇ ਹਨ।
ਗਾਏ ਬਿਸ਼ਨ ਪਦ ਹਰਖ ਕਰਨ ਤੇ,
ਕਈ ਪੰਡਿਤ, ਕਈ ਬ੍ਰਾਹਮਣ ਆਦਿਕ ਬਿਸ਼ਨ ਪਦ ਗਾ ਕੇ, ਭਾਵ ਮੰਤਰ ਆਦਿਕ ਪੜ ਕੇ ਖੁਸ਼ ਹੁੰਦੇ ਹਨ।
ਪੁਰੀ ਨਿਕਟ ਹੋਏ ਡੇਰਾ ਕੀਨਸ,
ਔਰੰਗਜ਼ੇਬ ਨੇ ਜੈਪੁਰ ਦੇ ਨੇੜੇ ਜਾ ਕੇ ਜਦੋਂ ਨੇੜੇ ਪਹੁੰਚਿਆ, ਆਪਣਾ ਡੇਰਾ ਕੀਤਾ ਹੈ।
ਪਿਖ ਸਮਾਜ ਕੋ ਰਿਸਮਨ ਪੀਨਸ,
ਸਾਰਾ ਸਮਾਜ ਵੇਖਿਆ, ਸਭ ਪਾਸੇ ਨਿਗਾਹ ਪਾਈ ਕਿ ਹਰ ਥਾਂ ਮੰਦਰ ਹੀ ਮੰਦਰ, ਹਰ ਥਾਂ ਝੰਡੀਆਂ ਹੀ ਝੰਡੀਆਂ, ਤੇ ਹਰ ਥਾਂ ਇਹ ਬੁੱਤ ਪੂਜਣ ਵਾਲੇ। ਇਹ ਵੇਖ ਕੇ ਔਰੰਗਜ਼ੇਬ ਬਹੁਤ ਹੈਰਾਨ ਹੋਇਆ ਹੈ।
ਬੁੱਤ ਕੋ ਪੂਜਤ ਹਿੰਦੂ ਅਜਾਨਾ,
ਇਹ ਅਜਾਨ, ਇਹ ਬੱਚਿਆਂ ਸਮਾਨ, ਇਹ ਬਾਲਕ ਹਨ, ਇਹ ਆਣੇ ਹਨ ਜਿਹੜੇ ਬੁੱਤਾਂ ਨੂੰ ਪੂਜਦੇ ਹਨ। ਪਰ ਕੀ ਪਤਾ ਔਰੰਗਜ਼ੇਬ ਨੂੰ, ਕਈਆਂ ਦੇ ਮਨ ਵਿਖੇ ਸ਼ਰਧਾ ਭਾਵਨਾ ਵੀ ਹੈ, ਭਾਵੇਂ ਬੁੱਤ ਪੂਜ ਹਨ ਪਰ ਕਈ ਨਿਸ਼ਠਾਵਾਨ ਬ੍ਰਹਮ ਨੂੰ ਪੂਜਣ ਵਾਲੇ ਹੈ। ਪਰ ਔਰੰਗਜ਼ੇਬ ਦੀ ਇੱਕੋ ਬਿਰਤੀ ਹੈ, ਸੰਸਾਰ ਭਰ ਵਿਖੇ ਇੱਕ ਧਰਮ ਰਵੇ, ਹਰ ਥਾਂ ਮੇਰੀ ਜੈ ਜੈਕਾਰ ਹੋਵੇ। ਜਿਵੇਂ ਤ੍ਰੇਤੇ ਵਿਖੇ ਕੰਸ ਨੇ ਆਖਿਆ ਵੀ ਹਰ ਥਾਂ ਮੇਰੀ ਜੈ ਜੈਕਾਰ ਹੋਵੇ, ਹਰਨਾਕਸ਼ ਨੇ ਆਖਿਆ ਜਲੇ ਹਰਨਾਕਸ਼ ਥਲੇ ਹਰਨਾਕਸ਼, ਰਾਜੇ ਬੇਣ ਨੇ ਆਖਿਆ ਕਿ ਹਰ ਥਾਂ ਮੇਰਾ ਧਰਮ ਚੱਲੇ। ਇਸੇ ਤਰ੍ਹਾਂ ਔਰੰਗਜ਼ੇਬ ਚਾਹੁੰਦਾ ਹੈ ਕਿ ਹਰ ਥਾਂ ਪੂਰੇ ਹਿੰਦੁਸਤਾਨ ਵਿਖੇ ਇੱਕ ਧਰਮ ਦੀਨ ਇਸਲਾਮ ਰਵੇ, ਕੋਈ ਦੂਜਾ ਨਾ ਰਵੇ। ਇਹ ਵੇਖ ਕੇ ਔਰੰਗਜ਼ੇਬ ਬਹੁਤ ਦੁਖੀ ਹੋ ਰਿਹਾ ਹੈ।
ਦਿਖੀਅਤ ਦੰਭ ਸਕਲਈ ਥਾਨਾ,
ਹਰ ਥਾਂ ਤੇ ਦੰਭ ਹੈ, ਪਖੰਡ ਹੈ, ਕੋਈ ਧਰਮ ਨਹੀਂ, ਕੋਈ ਰੱਬ ਨੂੰ ਪੂਜਦਾ ਨਹੀਂ, ਇਹ ਸਭ ਮੂਰਤੀ ਪੂਜਣ ਵਾਲੇ ਦੰਭੀ ਹਨ, ਪਖੰਡੀ ਹਨ।
ਕਿਆ ਬਾਲਕ ਸਮ ਬਾਲਕ ਮਹਾ,
ਇਹ ਕੀ ਬੱਚਿਆਂ ਵਾਂਗ ਇਹ ਆਣੇ ਬਣ ਕੇ ਮੂਰਤੀ ਪੂਜਾ ਕਰਦੇ, ਇਹਨਾਂ ਨੂੰ ਕੋਈ ਸਮਝ ਨਹੀਂ ਕਿ ਪਾਹਨ ਮੈਂ ਪਰਮੇਸ਼ਰ ਨਾਹੀ, ਇਹਨਾਂ ਦੇ ਹਿਰਦੇ ਵਿਖੇ ਇਹ ਭਾਵਨਾ ਨਹੀਂ, ਇਹ ਕੇਵਲ ਬੁੱਤ ਪੂਜ ਮੂਰਤੀ ਪੂਜਕ ਹਨ।
ਖੇਲ ਸਕੇਲਤ ਜੋ ਜੈ ਕਹਾ,
ਜਿਵੇਂ ਛੋਟੇ ਬੱਚੇ ਦਿਨ ਵਿਖੇ ਮੂਰਤੀਆਂ ਬਣਾਉਂਦੇ, ਕੋਈ ਬੱਚਾ ਰੇਤ ਤੇ ਬਹਿ ਗਿਆ ਤੇ ਰੇਤ ਦੀ ਮੂਰਤੀ ਬਣਾ ਰਿਹਾ, ਆਪਣਾ ਪੈਰ ਵਿੱਚ ਰੱਖ ਕੇ ਮੂਰਤੀ ਬਣਾਉਣ ਦੀ ਕੋਸ਼ਿਸ਼ ਕਰਦਾ, ਘਰ ਬਣਾਉਂਦਾ, ਜਦੋਂ ਉੱਠ ਕੇ ਜਾਂਦਾ ਤੇ ਪੈਰ ਨਾਲ ਉਸ ਮੰਦਰ ਨੂੰ, ਉਸ ਘਰ ਨੂੰ ਢਾ ਦਿੰਦਾ। ਇਹ ਬੱਚਿਆਂ ਵਾਂਗ ਮੂਰਤੀ ਪੂਜਣ ਵਾਲੇ ਮੰਦਰ ਬਣਾਈ ਜਾ ਰਹੇ ਇਹ ਆਣੇ ਹਨ, ਇਹਨਾਂ ਨੂੰ ਸਮਝ ਨਹੀਂ ਕਿ ਇਹਨਾਂ ਮੰਦਰਾਂ ਵਿਖੇ ਕੁਝ ਵੀ ਨਹੀਂ, ਇਹਨਾਂ ਮੂਰਤੀਆਂ ਵਿਖੇ ਕੁਝ ਵੀ ਰੱਬ ਨਹੀਂ। ਐਸੇ ਇਹ ਪੰਡਿਤ, ਇਹ ਮੂਰਤੀ ਪੂਜਕ ਇਹ ਆਣੇ ਹਨ, ਬੱਚਿਆਂ ਵਾਂਗ ਇਹ ਸਭ ਕੰਮ ਕਰ ਰਹੇ ਹਨ।
ਮੁਝ ਆਏ ਕੋ ਜਾਣਿਓ ਸਭਨਾਂ
ਨੇ ਜਾਣ ਲਿਆ ਵੀ ਮੈਂ ਆ ਗਿਆ, ਭਾਵ ਔਰੰਗਜ਼ੇਬ ਆ ਗਿਆ ਹੈ, ਇਹ ਸਭਨਾਂ ਨੂੰ ਪਤਾ ਲੱਗ ਗਿਆ ਹੈ।
ਕਾਫਰ ਸੰਖ ਬਜਾਵ ਤੇ ਅਬੂ,
ਫਿਰ ਵੀ ਇਹ ਕਾਫਰ ਸੰਖ ਬਜਾ ਰਹੇ ਹਨ, ਧਨੀਆਂ ਖੜਕਾ ਰਹੇ ਹਨ, ਧੁਨੀਆਂ ਬੜੀ ਉੱਚੀ ਉੱਚੀ ਆਵਾਜ਼ ਨਾਲ ਗਾਉਂਦੇ ਹਨ, ਵਿਸ਼ਨ ਪਦੇ ਗਾਉਂਦੇ ਹਨ, ਮੰਤਰ ਪੜ ਰਹੇ ਹਨ, ਇਹਨਾਂ ਨੂੰ ਕੋਈ ਖਬਰ ਨਹੀਂ ਕਿ ਔਰੰਗਜ਼ੇਬ ਆ ਗਿਆ। ਇਹ ਸਭ ਬੁੱਤ ਪੂਜ ਅਣਜਾਣ ਹਨ, ਬੱਚਿਆਂ ਵਾਂਗ ਪੂਜਾ ਕਰ ਰਹੇ ਹਨ।
ਕਮਨੋ ਬਹੁਤ ਮਿਹਨਤੀ ਲੈ ਹੋ,
ਤੇ ਇਹਨੇ ਹੁਕਮ ਦਿੱਤਾ ਆਪਣੇ ਮਜ਼ਦੂਰਾਂ ਨੂੰ, ਆਪਣੀਆਂ ਫੌਜਾਂ ਨੂੰ ਕਿ ਬਹੁਤ ਮਜ਼ਦੂਰ ਲੈ ਕੇ ਸਭਨਾਂ ਨੂੰ ਢਾ ਦਵੋ, ਜਿਤਨੇ ਮੰਦਰ ਦੇਖ ਰਹੇ ਹਨ ਸਭਨਾਂ ਨੂੰ ਤੈਸ਼ ਮੈਸ਼ ਕਰ ਦਵੋ।
ਲੇਹ ਦੇ ਭੰਗਨ ਕਰ ਦਿਓ,
ਸਭਨਾਂ ਨੂੰ ਭੰਗਨ ਕਰ ਦੋ, ਨਾਸ਼ ਕਰ ਦੋ, ਕੋਈ ਮੰਦਰ ਨਾ ਰਵੇ ਜੈਪੁਰ ਵਿਖੇ, ਸਭ ਮੰਦਰ ਜਿਹੜੇ ਮੂਰਤੀਆਂ ਆਦਿਕ ਸਭ ਨੂੰ ਤੈਸ਼ ਮੈਸ਼ ਕਰ ਦੋ, ਸਭਨਾਂ ਦਾ ਨਾਸ਼ ਕਰ ਦਵੋ।
ਦੁਸ਼ਟ ਹੁਕਮ ਤੇ ਵੈ ਸਮੁਦਾਏ,
ਦੁਸ਼ਟ ਨੇ ਹੁਕਮ ਕੀਤਾ ਤੇ ਸਾਰੇ ਸਮੁਦਾਏ ਭਾਵ ਇਹਦੇ ਚੇਲੇ, ਇਹਦੇ ਮਜ਼ਦੂਰ, ਇਹਦੇ ਸਿਪਾਹੀ, ਇਹਦੀਆਂ ਫੌਜਾਂ ਸਭ ਤਿਆਰ ਬਰ ਤਿਆਰ ਹੋਈਆਂ ਹਨ।
ਗਮ ਨੇ ਤੁਰਤ ਲੋ ਘਣ ਲਿਆਏ,
ਉਸੇ ਵੇਲੇ ਲੋਹ ਦੇ ਘਣ ਲੈ ਕੇ ਮੂਰਤੀਆਂ ਤੋੜਨ ਚਲੇ ਗਏ ਹਨ।
ਲਗੇ ਬਿਦਾਰਨ ਮੰਦਰ ਭਾਰੇ,
ਤੇ ਭਾਰੇ ਭਾਰੇ ਵੱਡੇ ਵੱਡੇ ਬੰਦਾਂ ਨੂੰ ਇਹ ਤੋੜ ਰਹੇ ਹਨ, ਢਾਣ ਲੱਗੇ ਹਨ, ਜਿਹੜੀ ਮੂਰਤੀਆਂ ਬੜੀਆਂ ਸੋਹਣੀਆਂ ਵੱਡੀਆਂ ਹਨ ਸਭਨਾਂ ਨੂੰ ਢਾ ਰਹੇ ਹਨ।
ਜੋ ਬੋਲੇ ਗਏ ਤਿਸ ਕੋ ਮਾਰੇ,
ਜਿਹੜਾ ਕੋਈ ਅੱਗੋਂ ਅੜਦਾ ਉਹਨੂੰ ਮਾਰ ਦਿੰਦੇ, ਕੁਝ ਬੋਲਦਾ ਉਹਨੂੰ ਕੈਦ ਕਰਕੇ ਮਾਰਦੇ ਹਨ ਔਰੰਗਜ਼ੇਬ ਦੇ ਸਿਪਾਹੀ।
ਦਾਦ ਪੁਕਾਰ ਕਰੇ ਜੇ ਕੋ,
ਜਿਹੜਾ ਕੋਈ ਦਾਦ ਦੁਖੀ ਹੋ ਕੇ ਪੁਕਾਰ ਕਰੇ, ਫਰਿਆਦ ਕਰੇ, ਔਰੰਗਜ਼ੇਬ ਦੇ ਸਿਪਾਹੀ ਕੀ ਕਰਦੇ ਹਨ?
ਕਹਿ ਲੀ ਜਤ ਕੈਦੇ ਕਰ ਸੋ,
ਤੇ ਉਹਨੂੰ ਫੜ ਕੇ ਕੈਦ ਕਰ ਲੈਂਦੇ, ਜਾਂ ਕੈਦ ਕਰਦੇ ਜਾਂ ਉਸੇ ਵੇਲੇ ਮਾਰ ਕੇ ਉਹਦਾ ਨਾਸ਼ ਕਰਦੇ ਹਨ।
ਦੇਖ ਦੇਖ ਤਬ ਚਲੇ ਪਲਾਈ,
ਤੇ ਕਈ ਕਾਇਰ ਇਹ ਮੂਰਤੀ ਪੂਜਣ ਵਾਲੇ ਦੇਖ ਦੇਖ ਕੇ ਦੌੜ ਗਏ ਕਿ ਹੁਣ ਸਾਡਾ ਧਰਮ ਖਤਰੇ ਵਿਖੇ ਹੈ, ਹੁਣ ਅਸੀਂ ਮਾਰੇ ਗਏ, ਐਸੇ ਇਹ ਮੂਰਤੀ ਪੂਜਣ ਵਾਲੇ ਉਹਨਾਂ ਫੌਜਾਂ ਨੂੰ ਵੇਖ ਕੇ, ਔਰੰਗਜ਼ੇਬ ਦੇ ਸਿਪਾਹੀ ਵੇਖ ਕੇ ਦੌੜ ਦੌੜ ਕੇ ਆਪਣੇ ਘਰਾਂ ਨੂੰ ਜਾਣ ਲੱਗੇ ਹਨ।
ਵਿੱਚ ਜੀਵਨ ਤੇ ਮਨ ਸੰਕਾਈ,
ਮਾਨੋ ਉਹਨਾਂ ਨੇ ਇਹ ਸੋਚ ਲਿਆ ਕਿ ਸਾਡਾ ਜੀਵਨ ਹੁਣ ਗਿਆ, ਅਸੀਂ ਮਰਨ ਨੂੰ ਤਿਆਰ ਹਾਂ, ਸਾਡਾ ਜੀਵਨ ਖਤਰੇ ਵਿਖੇ ਹੈ, ਇਹ ਸ਼ੰਕਾ ਪੈਦਾ ਹੋ ਗਈ ਹੈ।
ਲਗੇ ਬਿਦਾਰਨ ਮੰਦਰ ਸਾਰੇ,
ਸਾਰੇ ਮੰਦਰ ਇਹ ਢਾਣ ਲਗੇ ਹਨ ਔਰੰਗਜ਼ੇਬ ਦੇ ਸਿਪਾਹੀ।
ਕੇਤਕ ਨਿਰਭਟਿਗ ਜਾਏ ਪੁਕਾਰੇ,
ਤੇ ਕਈ ਸਿਆਣੇ ਪੰਡਿਤ ਬ੍ਰਾਹਮਣ ਆਦਿਕ ਸਭ ਇਕੱਠੇ ਹੋ ਕੇ ਆਪਣੇ ਰਾਜੇ ਜੈ ਸਿੰਘ ਸਵਾਈ ਕੋਲ ਪੁਕਾਰ ਕਰਨ ਗਏ ਹਨ।
ਔਰੰਗਬਾਦੀ ਆਨ ਪਰਿਓ ਹੈ,
ਰਾਜਾ ਜੀ ਸਾਡੇ ਸ਼ਹਿਰ ਜੈਪੁਰ ਵਿਖੇ ਔਰੰਗਜ਼ੇਬ ਬਾਦੀ ਆ ਗਏ, ਬਾਦੀ ਭਾਵ ਝਗੜਾ ਕਰਨ ਵਾਲਾ ਝਗੜਾਲੂ ਆ ਗਿਆ, ਜਿਹੜਾ ਚਾਹੁੰਦਾ ਹੈ ਕਿ ਹਿੰਦੁਸਤਾਨ ਵਿਖੇ ਕੇਵਲ ਇਸਲਾਮ ਧਰਮ ਰਵੇ, ਐਸਾ ਬਾਦੀ ਔਰੰਗਜ਼ੇਬ ਆਇਆ ਹੈ।
ਮਹਾ ਉਪਦਰਵ ਨਗਰ ਕਰਿਓ ਹੈ,
ਜਿਸ ਨੇ ਪੂਰੇ ਨਗਰ ਸ਼ਹਿਰ ਵਿਖੇ ਉਪਦਰਵ ਕੀਤਾ ਹੋਇਆ, ਪੂਰੇ ਸ਼ਹਿਰ ਨੂੰ ਇਤਵਾਹ ਕਰਨ ਲਈ ਆਇਆ ਹੈ, ਆਪ ਜੀ ਕੁਛ ਉਪਾਏ ਕਰੋ।
ਤਾਹਨ ਲਾਗਸ ਠਾਕੁਰ ਦੁਆਰੇ,
ਜਿਹੜੇ ਠਾਕੁਰ ਦੁਆਰੇ ਮੰਦਰ ਆਦਿਕ ਹਨ, ਇਹ ਸਭਨਾਂ ਨੂੰ ਢਾ ਰਹੇ ਹਨ।
ਗੈ ਪ੍ਰਤਿਮਾ ਕੇ ਅੰਗ ਬਿਦਾਰੇ,
ਸਾਡੀਆਂ ਪ੍ਰਤਿਮਾ ਸਾਡੀਆਂ ਮੂਰਤੀਆਂ ਨੂੰ ਇਹ ਤੋੜ ਤੋੜ ਕੇ ਉਹਨਾਂ ਦੀ ਬਾਹਾਂ ਤੋੜ ਰਹੇ ਹਨ, ਉਹਨਾਂ ਦੇ ਸਰੀਰ ਨੂੰ ਤਹਿਸ ਨਹਿਸ ਕਰਕੇ ਟੋਟੇ ਟੋਟੇ ਕਰ ਰਹੇ ਹਨ।
ਤੁਰਕ ਬਨਾਵਨ ਚਾਤ ਸਾਰੇ,
ਉਹਨਾਂ ਦੀ ਇੱਕੋ ਇੱਛਾ ਹੈ ਕਿ ਸਾਰੇ ਹਿੰਦੂ ਅਸੀਂ ਤੁਰਕ ਬਣਾ ਲਈਏ, ਕੋਈ ਹਿੰਦੂ ਨਾ ਰਵੇ, ਸਭ ਮੂਰਤੀਆਂ ਖਤਮ ਕਰ ਦੀਏ, ਸਭ ਠਾਕੁਰ ਦੁਆਰੇ ਖਤਮ ਕਰਕੇ ਮਸੀਤ ਨੂੰ ਖੜਾ ਕਰ ਦੀਏ, ਇਹੀ ਉਹਨਾਂ ਦੀ ਇੱਛਾ ਹੈ ਕਿ ਸਭ ਮੁਸਲਮਾਨ ਬਣ ਜਾਣ।
ਜੋ ਬੋਲਤ ਗੈ ਕੈਦ ਕੇ ਮਾਰੇ,
ਜਿਹੜਾ ਕੋਈ ਬੋਲਦਾ ਹੈ ਉਹਨੂੰ ਕੈਦ ਕਰਕੇ ਮਾਰ ਦਿੰਦੇ ਹਨ।
ਸੁਣੀ ਬਾਤ ਜੈ ਸਿੰਘ ਸਵਾਈ,
ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਰਾਜਾ ਬਹੁਤ ਹੈਰਾਨ ਹੋਇਆ ਹੈ।
ਬਾਦਿਲ ਗੀਰ ਬਦੀ ਦੁਚਤਾਈ,
ਬਹੁਤ ਦੁਚਤਾਈ ਆ ਗਈ, ਕਿਵੇਂ ਕਰੀਏ, ਅੰਦਰੋਂ ਹੈ ਕੁਝ ਹੌਸਲਾ ਪਰ ਕਰੀਏ ਕੀ, ਇਹ ਦੁਸ਼ਟ ਹੈ, ਇਹ ਬਾਦੀ ਹੈ ਔਰੰਗਜ਼ੇਬ, ਇਹਦੇ ਸਾਹਮਣੇ ਕੁਝ ਗੱਲ ਨਹੀਂ ਚੱਲਣੀ, ਫੌਜਾਂ ਹੈ ਨ ਪਰ ਥੋੜੀਆਂ, ਔਰੰਗਜ਼ੇਬ ਦਾ ਰਾਜਾ ਇਹ ਜ਼ਿਆਦਾ ਰਾਜ ਹੈ, ਇਹਦੇ ਕੋਲ ਬਹੁਤੀਆਂ ਫੌਜਾਂ, ਬਹੁਤਾ ਲਾਓ ਲਸ਼ਕਰ ਹੈ। ਇਹ ਵੇਖ ਕੇ, ਇਹ ਸੁਣ ਕੇ ਰਾਜਾ ਜੈ ਸਿੰਘ ਆਪਣੇ ਮਨ ਵਿਖੇ ਬਹੁਤ ਹੈਰਾਨ ਹੋ ਰਿਹਾ ਹੈ।
ਪਰ ਉਪਾਏ ਨਾ ਕੋਈ ਜਾਣਾ,
ਹੁਣ ਕੋਈ ਉਪਾਅ ਨਹੀਂ, ਕੋਈ ਤਰੀਕਾ ਨਹੀਂ ਰਿਹਾ, ਕੋਈ ਢੰਗ ਨਹੀਂ ਰਿਹਾ, ਹੁਣ ਇੱਕੋ ਤਰੀਕਾ ਹੈ ਕਿ ਇਹਨਾਂ ਦੀ ਸ਼ਰਨ ਪੈ ਜਾਈਏ।
ਮਿਲਬੇ ਕੋ ਮਤ ਨਿਜ ਠਹਿਰਾਨਾ,
ਤੇ ਰਾਜੇ ਨੇ ਆਪਣੇ ਮਨ ਵਿਖੇ ਇਹ ਵਿਚਾਰ ਕੀਤੀ ਵੀ ਇਸ ਤਰ੍ਹਾਂ ਮਿਲਾਪ ਕਰੀਏ, ਇੱਕੋ ਤਰੀਕਾ ਹੈ ਵਿਚਾਰ ਕਰੀਏ, ਤੇ ਵਿਚਾਰ ਕਰਨ ਲਈ ਆਪਣੇ ਆਪ ਨੂੰ ਨੀਵਾ ਕਰੀਏ। ਇਹ ਵਿਚਾਰ ਕਰਕੇ ਰਾਜਾ ਜੈ ਸਿੰਘ
ਸਭ ਸਚਿਵਨ ਸਿਓ ਮੰਤਰ ਪਤਾਇਓ,
ਆਪਣੇ ਸਾਰੇ ਵਜ਼ੀਰਾਂ ਨਾਲ ਇਹਨੇ ਇਹ ਸਲਾਹ ਕੀਤੀ ਹੈ,
ਮਿਲਬੇ ਬਿਨਾ ਨਾ ਕਛੂ ਬਣ ਆਇਓ।
ਦੇਖੋ ਭਰਾਵੋ, ਹੁਣ ਇੱਕੋ ਤਰੀਕਾ ਹੈ ਕਿ ਮਿਲ ਕੇ ਵਿਚਾਰ ਕਰੀਏ ਤੇ ਇਹਨਾਂ ਦੀ ਈਨ ਮੰਨ ਲਈਏ, ਈਨ ਨਹੀਂ ਮੰਨਾਂਗੇ ਸਾਡਾ ਨੁਕਸਾਨ ਹੋਵੇਗਾ, ਅਸੀਂ ਦੁਖੀ ਹੋਵਾਂਗੇ। ਹੁਣ ਇੱਕੋ ਤਰੀਕਾ ਹੈ ਕਿ ਰਾਜੇ ਇਹ ਬਾਦਸ਼ਾਹ ਔਰੰਗਜ਼ੇਬ ਦੀ ਈਨ ਮੰਨ ਲਈਏ।
ਨਿਕਸੇ ਓਲੇ ਮਾਨਵ ਪ੍ਰਧਾਨ,
ਮਾਨਵ ਪ੍ਰਧਾਨ ਮੁਖੀ ਮੁਖੀ ਆਪਣੇ ਬੰਦੇ ਲੈ ਕੇ ਰਾਜਾ ਜੈ ਸਿੰਘ ਆਪਣੇ ਮਹਿਲਾਂ ਤੋਂ ਬਾਹਰ ਨਿਕਲਿਆ ਹੈ।
ਬਹੁਤੇ ਉਪਾਇਨ ਲੀਨ ਸਪਾਨ,
ਤੇ ਨਾਲ ਬਹੁਤੀਆਂ ਉਪਾਇਨ ਭੇਟਾਂ ਲਈਆਂ, ਕਿਸੇ ਰਾਜੇ ਕੋਲ ਜਾਣਾ ਹੈ ਤੇ ਭਟਾਵਾਂ ਲੈ ਕੇ ਜਾਈਏ, ਸਾਧੂ ਕੋਲ ਮਹਾਤਮਾ ਕੋਲ ਆਪਣੇ ਗੁਰੂ ਕੋਲ ਜਾਣਾ ਹੋਵੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਰਾਜਾ ਸਿਆਣਾ ਹੈ, ਕਿ ਰਾਜੇ ਨੇ ਇਹ ਵਿਚਾਰ ਕਰਕੇ ਬਹੁਤ ਬਿਠਾਵਾਂ ਲਿੱਤੀਆਂ ਹਨ।
ਮੁਕਤਾ ਹੀਰਨ ਕੇ ਸਮੁਦਾਏ,
ਹੀਰੇ ਮੋਤੀ ਆਦਿਕ ਬੇਸ਼ੁਮਾਰ ਲਿੱਤੇ। ਕਿ ਰਾਜੇ ਕੋਲ ਜਾਣਾ ਥੋੜੇ ਬਹੁਤੇ ਨਾਲ ਕੰਮ ਨੀ ਚੱਲਦਾ, ਬੇਸ਼ੁਮਾਰ ਹੀਰੇ ਮੋਤੀ ਜਵਾਹਰਾਤ ਲੈ ਕੇ ਰਾਜਾ ਆਪ ਅਗਾਂਹ ਬਾਹਰ ਹੋਇਆ ਹੈ।
ਲਈ ਬਹੁਤ ਮੋਹਰੇ ਉਚਵਾਏ,
ਆਪਣੇ ਨੌਕਰਾਂ ਤੋਂ ਬਹੁਤੀਆਂ ਮੋਹਰਾਂ ਉਚਵਾ ਲੀਆਂ, ਚੁਕਾ ਲੀਆਂ, ਭਾਈ ਤੁਸੀਂ ਚੁੱਕ ਕੇ ਅੱਗੇ ਅੱਗੇ ਲੈ ਤੁਰੋ।
ਦੁਵੇ ਮਤੰਗ ਕੰਚਨ ਕੇ ਹੋਦਾ,
ਦੋ ਹਾਥੀ ਜਿਨ੍ਹਾਂ ਦੇ ਉੱਤੇ ਸੋਨੇ ਦੇ ਹੋਦੇ ਪਾਏ ਹੋਏ ਹਨ,
ਝਾਲਰਦਾਰ ਝੂਲ ਤੇ ਮੋਦਾ,
ਉਹਨਾਂ ਦੇ ਆਲੇ ਦੁਆਲੇ ਝਾਲਰਾਂ ਝੂਲ ਰਹੀਆਂ ਹਨ ਜੋ ਬਹੁਤ ਸੋਭਾ ਸੁਭਾਏ ਮਾਨ ਅਤੇ ਸੁੰਦਰ ਲੱਗ ਰਹੀਆਂ ਹਨ।
ਕਰੇ ਤੁਰੰਗ ਇਕਾਦਸ਼ ਤਿਆਰ,
ਇਕਾਦਸ਼ ਤਿਆਰ, ਇਕਾਦਸ਼ ਗਿਆਰਾਂ, ਸੰਸਕ੍ਰਿਤ ਵਿਖੇ ਨੂੰ ਇਕਾਦਸ਼ ਆਖਦੇ, ਗਿਆਰਾਂ ਘੋੜੇ ਤਿਆਰ ਪਰ ਤਿਆਰ ਕਰਕੇ ਸੋਨੇ ਦੀਆਂ ਕਾਠੀਆਂ ਪਾ ਕੇ ਇਹ ਘੋੜੇ ਅਗਾਂਹ ਤੋਰੇ ਹਨ।
ਜਾਂਬੂ ਨਦ ਕੇ ਜੀਨੀ ਉਧਾਰ,
ਜਿਨ੍ਹਾਂ ਉੱਤੇ ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ ਐਸੇ ਘੋੜੇ ਸ਼ਿੰਗਾਰ ਕੇ ਤਿਆਰ ਪਰ ਤਿਆਰ ਕਰਕੇ,
ਚਪਲ ਚਲਾਕ ਚਤੁਰ ਰੁਚ ਚਾਰੂ,
ਜਿਨ੍ਹਾਂ ਦੀ ਚਾਲ ਬਹੁਤ ਸੋਹਣੀ ਹੈ, ਬੜੇ ਚਲਾਕ ਘੋੜੇ, ਬੜੇ ਸੋਹਣੇ ਘੋੜੇ, ਇਹ ਅਗਾਂ ਅਗਾਂ ਜਾਣ ਲੱਗੇ ਹਨ।
ਚਮਕਤ ਚਲਤ ਚੌਂਪ ਬਰਿਆਰੂ,
ਤੇ ਜਦੋਂ ਜਾਂਦੇ ਤੁਰਦੇ ਹਨ ਤੇ ਉੱਤੇ ਸੋਨੇ ਦੀ ਕਾਠੀਆਂ, ਹੀਰਾ ਮੋਤੀ, ਹੀਰੇ ਮੋਤੀ ਆਦਿਕ ਇਹ ਚਮਕ ਰਹੇ ਹਨ।
ਪਸ਼ਮੰਬਰ ਬੋ ਮੋਲੇ ਲਏ,
ਬਹੁਤ ਕੀਮਤੀ ਰੇਸ਼ਮ ਦੇ ਬਸਤਰ ਆਦਿਕ ਪਾਏ ਹੋਏ ਹਨ।
ਭਾਇਓ ਤਿਆਰ ਦੁਆਰੇ ਨਿਕਸਏ,
ਇਸ ਤਰ੍ਹਾਂ ਤਿਆਰ ਪਰ ਤਿਆਰ ਹੋ ਕੇ ਭਿਟਾਵਾਂ ਲੈ ਕੇ ਰਾਜਾ ਜੈ ਸਿੰਘ ਸਵਾਈ ਆਪਣੇ ਮਹਿਲ ਤੋਂ ਬਾਹਰ ਤੁਰਿਆ ਹੈ।
ਹੱਥ ਜੋਰ ਹੋਏ ਦੀਨ ਵਿਸਾਲਾ,
ਤੇ ਜਦੋਂ ਔਰੰਗਜ਼ੇਬ ਕੋਲ ਪਹੁੰਚਿਆ ਹੱਥ ਜੋੜ ਲਏ, ਆਪਣੇ ਆਪ ਨੂੰ ਨੀਵਾ ਰੱਖਿਆ ਕਿ ਰਾਜਾ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ, ਤੁਹਾਡੇ ਸਾਹਮਣੇ ਹੱਥ ਜੋੜ ਰਿਹਾ ਹਾਂ।
ਨਮੋ ਕਰਤ ਦੂਰੇ ਤੇ ਚਾਲਾ,
ਦੂਰ ਤੋਂ ਜਾਂਦਾ ਜਾਂਦਾ ਨਮਸਕਾਰ ਕਰਨ ਲੱਗਾ ਕਿ ਰਾਜੇ ਕੋਲ ਜਾ ਰਿਹਾ, ਔਰੰਗਜ਼ੇਬ ਕੋਲ ਜਾ ਰਿਹਾ। ਇਹ ਰਾਜਾ ਜੈ ਸਿੰਘ ਭਾਵੇਂ ਯੋਧਾ ਸੀ ਪਰ ਪਤਾ ਵੀ ਇੱਥੇ ਵਸ ਨਹੀਂ ਚੱਲਣਾ, ਇੱਥੇ ਹਾਰ ਮੰਨਣੀ ਪਵੇਗੀ। ਇਸ ਤਰ੍ਹਾਂ ਰਾਜਾ ਜੈ ਸਿੰਘ ਦੂਰ ਤੋਂ ਜਾਂਦਾ ਜਾਂਦਾ ਨਮਸਕਾਰ ਕਰਨ ਲਗਾ ਹੈ।
ਸਨਮੁਖ ਗਯੋ ਸਮੀਪ ਖਰੋਆ,
ਜਦੋਂ ਔਰੰਗਜ਼ੇਬ ਦੇ ਕੋਲ ਗਿਆ, ਨੇੜੇ ਹੋ ਕੇ ਸਾਹਮਣੇ ਖੜਾ ਹੋ ਗਿਆ ਹੈ।
ਬੇਨਤੀ ਠਾਨ ਅਧੀਨੇ ਹੋਆ,
ਤੇ ਬੇਨਤੀ ਕਰਨ ਲਗਾ, ਅਧੀਨ ਹੋ ਕੇ, ਦੀਨ ਹੋ ਕੇ, ਨਿਮਰਤਾ ਵਿਖੇ ਆ ਕੇ ਬੇਨਤੀ ਕਰਨ ਲਗਾ ਹੈ।
ਤੁਮ ਏਤੀ ਕਿਉਂ ਖੇਚਲ ਕਰੀ,
ਬਾਦਸ਼ਾਹ ਜਾਪਨਾ ਜੀ ਤੁਸਾਂ ਨੇ ਇਤਨੀ ਖੇਚਲ ਕਿਉਂ ਕੀਤੀ, ਹੁਕਮ ਕਰਦੇ ਮੈਂ ਆਪ ਜੀ ਕੋਲ ਹਾਜ਼ਰ ਹੋ ਜਾਂਦਾ, ਆਪ ਜੀ ਨੂੰ ਆਉਣ ਦੀ ਲੋੜ ਨਹੀਂ ਸੀ, ਤੁਸਾਂ ਨੇ ਇਤਨੀ ਖੇਚਲ ਕਿਉਂ ਕੀਤੀ।
ਕਾਰਜ ਅਲਪਹੁ ਤੋ ਇਸ ਪੁਰੀ,
ਇਹ ਨਗਰ ਵਿਖੇ ਤਾਂ ਕਾਰਜ ਛੋਟਾ ਜਾ ਸੀ, ਮੰਦਰ ਢਾਣੇ, ਠਾਕੁਰ ਦੁਆਰੇ ਢਾਣੇ, ਛੋਟਾ ਕਾਰਜ ਹੈ, ਕੋਈ ਵੱਡਾ ਕਾਰਜ ਨਹੀਂ। ਆਪ ਜੀ ਹੁਕਮ ਕਰਦੇ ਮੈਂ ਆਪੇ ਕਰ ਦਿੰਦਾ।
ਆਪ ਜੇ ਲਿਖ ਭੇਜਤ ਪਰਵਾਨਾ,
ਆਪ ਜੀ ਕਾਗਜ਼ ਤੇ ਲਿਖ ਕੇ ਪਰਵਾਨਾ ਲਿਖ ਕੇ ਭੇਜਦੇ, ਜਿਹਨੂੰ ਹੁਕਮਨਾਮਾ ਆਖਦੇ, ਹੁਕਮਨਾਮਾ ਲਿਖ ਕੇ ਭੇਜਦੇ, ਮੈਂ ਆਪੇ ਸਾਰਾ ਕਾਰਜ ਕਰ ਦਿੰਦਾ।
ਮੈਂ ਚਾਕਰ ਤੁਮ ਰੋਹਿਤ ਥਾਨਾ,
ਮੈਂ ਆਪ ਜੀ ਦਾ ਚਾਕਰ ਹਾਂ, ਆਪ ਜੀ ਦਾ ਭਲਾ ਚਾਹਣ ਵਾਲਾ।
ਸਭ ਕਾਰਜ ਕਰ ਦੇਤ ਸੁਖਾਰੇ,
ਆਪ ਜੀ ਹੁਕਮ ਕਰਦੇ, ਆਪ ਜੀ ਦੇ ਹੁਕਮ ਅਨੁਸਾਰ ਮੈਂ ਸਾਰਾ ਕਾਰਜ ਆਪੇ ਕਰ ਦਿੰਦਾ। ਬਹੁਤ ਸੁਖੈਨ ਤਰੀਕੇ ਨਾਲ ਇਹ ਸਾਰਾ ਕਾਰਜ ਹੋ ਜਾਂਦਾ, ਕੇਵਲ ਆਪ ਜੀ ਦੇ ਹੁਕਮ ਦੀ ਲੋੜ ਸੀ।
ਦੇਤ ਢਾਏ ਜਠਾਤਰ ਦੁਆਰੇ,
ਆਪ ਜੀ ਨੇ ਜਿਹੜੇ ਮੰਦਰ ਢਾਏ ਹਨ, ਠਾਕੁਰ ਦੁਆਰੇ ਢਾਏ ਹਨ,
ਜਿਸ ਪ੍ਰਕਾਰ ਤੁਮਰੇ ਮਨ ਹੋਈ,
ਜਿਸ ਤਰ੍ਹਾਂ ਤੁਹਾਡੇ ਮਨ ਵਿਖੇ ਆਉਣਾ ਸੀ ਮੈਂ ਪਹਿਲੇ ਕਰ ਦਿੰਦਾ, ਆਪ ਜੀ ਨੂੰ ਆਉਣ ਦੀ ਲੋੜ ਨਹੀਂ ਸੀ ਰਾਜਾ ਜੀ, ਬਾਦਸ਼ਾਹ ਜਾਪਨਾ ਜੀ।
ਸੋ ਮੈਂ ਕਰਤ ਨਾ ਮਿਟੈ ਕੋਈ,
ਉਹ ਕੰਮ ਮੈਂ ਹੀ ਕਰ ਦਿੰਦਾ, ਕੋਈ ਹੋਰ ਕਰਨ ਵਾਲਾ ਨਹੀਂ, ਕਿਉਂਕਿ ਆਪ ਜੀ ਚਾਹੁੰਦੇ ਹੋ ਕਿ ਸਾਰੇ ਮੰਦਰ ਢਹਿ ਜਾਣ ਤੇ ਢਹਿ ਜਾਣੇ ਸੀ।
ਵਿਖ ਕਰ ਨੌ ਰੰਗ ਸੁਣ ਕਰ ਬਾਤ।
ਰਾਜੇ ਨੇ ਸੁਣਿਆ ਤੇ ਵੇਖਿਆ ਵੀ ਰਾਜਾ ਜੈ ਸਿੰਘ ਇਸ ਤਰ੍ਹਾਂ ਕਹਿੰਦਾ, ਇਹ ਸੁਣ ਕੇ ਵੇਖ ਕੇ ਆਖਣ ਲਗਾ,
ਬੋਲੇ ਉਹ ਮੂੜ ਮਾਂ ਦੁੱਖ ਦਾਤ।
ਦੁੱਖ ਦਾਤ, ਦੂਜਿਆਂ ਨੂੰ ਦੁੱਖ ਦੇਣ ਵਾਲਾ ਇਹ ਮੂੜ ਮਤੀ ਔਰੰਗਜ਼ੇਬ ਆਖਣ ਲਗਾ ਹੈ।
ਇਸ ਕਾਰਜ ਮੈਂ ਤੁਮਰੋ ਜ਼ਿਕਰ।
ਕੀ ਰਾਜਾ ਜੈ ਸਿੰਘ, ਇਸ ਕਾਰਜ ਕੇ ਤੇਰਾ ਜ਼ਿਕਰ ਜ਼ਿਆਦਾ ਹੈ। ਸਾਰੇ ਮੰਦਰ ਤੂੰ ਬਣਾਏ, ਮੂਰਤੀਆਂ ਤੂੰ ਬਣਾਈਆਂ, ਇਹ ਸਾਰਾ ਕੰਮ ਤੂੰ ਕੀਤਾ ਹੈ, ਤੂੰ ਹੀ ਸਾਰੇ ਪੁਆੜੇ ਦੀ ਜੜ ਹੈ।
ਕਛੂ ਨ ਕੀਜੈ ਤੁਮ ਫਿਕਰ।
ਪਰ ਤੁਸਾਂ ਨੇ ਕੋਈ ਫਿਕਰ ਨਹੀਂ ਕੀਤਾ ਕਿ ਰਾਜਾ ਤੂੰ ਸੋਚਿਆ ਨਹੀਂ ਕਿ ਤੇਰੇ ਉੱਤੇ ਕੋਈ ਬਾਦਸ਼ਾਹ ਹੈ, ਔਰੰਗਜ਼ੇਬ ਵੀ ਹੈ। ਤੁਸਾਂ ਨੇ ਸੋਚਿਆ ਨਹੀਂ, ਤੁਸਾਂ ਨੇ ਇਤਨੇ ਮੰਦਰ ਬਣਾਏ, ਇਤਨੀਆਂ ਮੂਰਤੀਆਂ ਬਣਾਈਆਂ, ਬੇਸ਼ੁਮਾਰ ਮੂਰਤੀਆਂ ਬਣਾਈਆਂ, ਲੱਖਾਂ ਕਰੋੜਾਂ ਰੁਪਿਆ ਲਾਇਆ ਹੈ, ਇਹ ਸਭ ਗਲਤ ਤੁਸਾਂ ਨੇ ਕੀਤੀ ਹੈ, ਤੁਸਾਂ ਨੇ ਆਪ ਹੀ ਪੁਆੜਾ ਪਾਇਆ ਹੈ।
ਸਦਨ ਆਪਣੇ ਬੈਠੇ ਰਹੋ।
ਤੁਸੀਂ ਤਾਂ ਆਪਣੇ ਘਰ ਬਹਿ ਕੇ ਬੈਠੇ ਰਹਿੰਦੇ ਹੋ, ਕੋਈ ਫਿਕਰ ਨਹੀਂ ਕਰਦੇ, ਫਿਕਰ ਸਾਨੂੰ ਹੈ।
ਬਿਨ ਅਮਰੀ ਮਰਜ਼ੀ ਕੀ ਮਕਾਓ।
ਤੁਸਾਂ ਨੇ ਸਾਡੀ ਮਰਜ਼ੀ ਤੋਂ ਇਤਨਾ ਕੰਮ ਕੀਤਾ ਤੇ ਹੁਣ ਅਸੀਂ ਆਪਣੀ ਮਰਜ਼ੀ ਨਾਲ ਸਭ ਮੰਦਰ ਢਾਣ ਆਏ ਹਾਂ।
ਜੋ ਜਗ ਮੈਂ ਚੱਲ ਰਹੀ ਕੁਚਾਲੀ।
ਸਾਡੀ ਇਹ ਮਰਜ਼ੀ ਹੈ ਕਿ ਸੰਸਾਰ ਵਿਖੇ ਜਿਹੜੀ ਕੁਚਾਲੀ ਭੈੜੀ ਚਾਲ ਚੱਲ ਰਹੀ ਹੈ, ਇਹ ਮੰਦਰਾਂ ਨੂੰ ਪੂਜਣਾ, ਮੂਰਤੀਆਂ ਨੂੰ ਪੂਜਣਾ, ਪੱਥਰਾਂ ਨੂੰ ਪੂਜਣਾ, ਸਭ ਨੂੰ ਢਾ ਦੇਵਾਂ, ਇਹੀ ਮੇਰੇ ਮਨ ਦੀ ਇੱਕ ਤਮੰਨਾ ਹੈ।
ਮੇਟੋ ਮੈਂ ਦੇਉ ਦੰਡ ਪਿਸਾਲੀ।
ਮੈਂ ਸਭ ਨੂੰ ਮੇਟ ਦੇਵਾਂਗਾ, ਸਭ ਨੂੰ ਦੰਡ ਦੇਵਾਂਗਾ, ਜਿਹੜਾ ਅੜੇਗਾ ਸੋ ਮਾਰਿਆ ਜਾਵੇਗਾ।
ਦਰਬ ਲੈਣ ਕੋ ਦੰਬ ਕਮਾਵੇ।
ਤੁਸੀਂ ਤਾਂ ਪੈਸੇ ਕਮਾਉਣ ਲਈ ਇਹ ਤੁਹਾਡੇ ਬੁੱਤ ਪੂਜ, ਤੁਹਾਡੇ ਬ੍ਰਾਹਮਣ ਆਦਿਕ ਸਾਰੇ ਪਖੰਡੀ ਹਨ, ਕੇਵਲ ਪੈਸਾ ਪ੍ਰਾਪਤ ਕਰਨ ਲਈ ਪਖੰਡ ਕਰਦੇ, ਮੰਤਰ ਪੜ੍ਹਦੇ, ਕਿਸੇ ਦੇ ਮਨ ਵਿੱਚ ਸ਼ਰਧਾ ਭਾਵਨਾ ਨਹੀਂ ਹੈ।
ਦੋਨੋਂ ਲੋਕਾਂ ਦੁੱਖ ਪਾਵੇ।
ਜਿਸ ਕਰਕੇ ਦੋਵਾਂ ਲੋਕਾਂ ਵਿਖੇ ਦੁਖੀ ਹੋਣਗੇ, ਇੱਥੇ ਵੀ ਦੁਖੀ, ਅਗਾਂਹ ਵੀ ਦੁਖੀ। ਕਿਉਂ? ਜਿਹੜਾ ਬੰਦਾ ਪਖੰਡੀ ਹੈ, ਉਹਦੇ ਮਨ ਵਿੱਚ ਇੱਕੋ ਤਮੰਨਾ ਰਹਿੰਦੀ ਹੈ ਕਿ ਲੋਕੀ ਮੈਨੂੰ ਵੇਖਣ, ਅੰਦਰੋਂ ਖੁਸ਼ੀ ਤਾਂ ਨਹੀਂ, ਆਨੰਦ ਨਹੀਂ, ਲੋਕਾਂ ਨੂੰ ਵਿਖਾਉਣ ਲਈ, ਖੁਸ਼ ਕਰਨ ਲਈ ਉਹ ਦੰਭ ਕਰਦਾ, ਫਿਰ ਵੀ ਦੁਖੀ ਰਹਿੰਦਾ। ਤੇ ਅਗਾਂਹ ਜਾ ਕੇ ਜਿਹੜਾ ਐਸਾ ਪਖੰਡੀ ਹੈ, ਉਹ ਦੁਖੀ ਰਹਿੰਦਾ, ਆਨੰਦ ਵਿਖੇ ਨਹੀਂ ਪਹੁੰਚਦਾ, ਉਹਨੂੰ ਕੋਈ ਰੱਬ ਦੀ ਪ੍ਰਾਪਤੀ ਨਹੀਂ। ਐਸੇ ਪਖੰਡੀ ਤੁਸੀਂ ਹੋ।
ਹਿਮ ਸੁਣ ਕੇ ਨ੍ਰਿਪ ਨਿਜ ਤਾਰੇ ਆਇਓ।
ਇਸ ਤਰ੍ਹਾਂ ਸਾਰੀ ਗੱਲ ਸੁਣ ਕੇ ਰਾਜਾ ਜੈ ਸਿੰਘ ਆਪਣੇ ਘਰ ਪਹੁੰਚਿਆ ਹੈ।
ਹਿਰਦੇ ਬਸੂਰਤ ਕੱਚ ਨਾ ਬਸਾਇਓ।
ਹਿਰਦੇ ਵਿਖੇ ਝੂਰ ਰਿਹਾ ਹੈ, ਬਸੂਰ ਰਿਹਾ ਹੈ, ਪਰ ਕੋਈ ਬਸ ਨਹੀਂ ਚੱਲਦਾ ਰਾਜੇ ਦਾ।
ਵਿਪਰ ਵਿਗਾਰਨ ਕੋ ਕਹਿ ਐਸੇ।
ਜਿਹੜੇ ਵਿਪਰ ਪੰਡਿਤ ਆਦਿਕ ਆਏ, ਸਭਨਾਂ ਨੂੰ ਰਾਜਾ ਇਸ ਤਰ੍ਹਾਂ ਆਖ ਰਿਹਾ ਹੈ।
ਇਹ ਸੰਗ ਮੇਰੋ ਬਲ ਨੇ ਕੈਸੇ।
ਭਰਾਵੋ ਪੰਡਤੋ, ਇਹ ਬਾਦਸ਼ਾਹ ਔਰੰਗਜ਼ੇਬ ਬਹੁਤ ਬਲੀ ਰਾਜਾ ਹੈ, ਤੇ ਮੈਂ ਤਾਂ ਛੋਟਾ ਹਾਂ, ਇਸ ਕਰਕੇ ਮੇਰਾ ਇਹਦੇ ਸਾਹਮਣੇ ਕੋਈ ਮੁਕਾਬਲਾ ਨਹੀਂ, ਮੇਰੇ ਵਿਖੇ ਇਤਨਾ ਬਲ ਨਹੀਂ ਕਿ ਇਸ ਨਾਲ ਜੰਗ ਕਰਾਂ, ਇਹਦਾ ਮੁਕਾਬਲਾ ਕਰਾਂ, ਮੈਂ ਤਾਂ ਹਾਰ ਗਿਆ ਹਾਂ।
ਜਿਮ ਠਾਕਰ ਕੀ ਮਰਜ਼ੀ ਹੈ।
ਜਿਸ ਤਰ੍ਹਾਂ ਪਰਮੇਸ਼ਰ ਦੀ ਮਰਜ਼ੀ ਹੈ, ਇੱਥੇ ਠਾਕੁਰ ਪਰਮੇਸ਼ਰ ਨੂੰ ਆਖਿਆ, ਜਿਸ ਤਰ੍ਹਾਂ ਅਕਾਲ ਪੁਰਖ ਦੀ ਮਰਜ਼ੀ ਪਰਮਾਤਮਾ ਦੀ ਮਰਜ਼ੀ ਹੈ, ਉਸੇ ਤਰ੍ਹਾਂ ਹੋਣਾ ਹੈ।
ਹੋਏ ਸੋ ਸੱਚ ਮਿਟਨ ਕਿਮ ਲੈ।
ਜੋ ਪਰਮਾਤਮਾ ਨੇ ਕਰਨਾ ਹੈ ਉਹ ਸੱਚ ਹੀ ਹੋਣਾ, ਉਹ ਹੋ ਕੇ ਰਹਿਣਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਇਹ ਕੰਮ ਹੋਣਾ ਸੀ ਕਿ ਔਰੰਗਜ਼ੇਬ ਨੇ ਫਤੂਰ ਮਚਾਉਣਾ ਸੀ, ਇਹ ਫਤੂਰ ਮਚ ਗਿਆ ਹੈ।
ਕਹਿ ਪੂਜਕ ਠਾਕਰ ਕੇਰ,
ਜਿਹੜੇ ਇਹ ਠਾਕੁਰ ਨੂੰ ਪੂਜਣ ਵਾਲੇ ਬ੍ਰਾਹਮਣ ਆਦਿਕ ਪੰਡਿਤ ਆਦਿਕ ਹਨ।
ਮਹਾ ਅਨੀਤ ਬਿਬਸ ਕੋ ਹੇਰ,
ਸੋਚਦੇ ਕਿ ਬਹੁਤ ਅਨੀਤੀ ਹੈ, ਨੀਤੀ ਨਹੀਂ ਅਨੀਤੀ ਹੈ, ਕੋਈ ਚੰਗਾ ਕੰਮ ਨਹੀਂ ਹੋਇਆ, ਸਾਰੇ ਬਿਬਸ ਹੋ ਕੇ ਹੈਰਾਨ ਹੋ ਰਹੇ ਹਨ।
ਲੈ ਲੈ ਪ੍ਰਤਿਮਾ ਗਏ ਪਲਾਈ,
ਆਪਣੇ ਆਪਣੇ ਘਰ ਮੂਰਤੀਆਂ ਲੈ ਕੇ ਜਾਣ ਲੱਗੇ, ਜਿਨ੍ਹਾਂ ਕੋਲ ਜੋ ਮੂਰਤੀਆਂ, ਛੋਟੀ ਮੂਰਤੀਆਂ ਲੈ ਕੇ ਆਪਣੀ ਕੱਛਾਂ ਵਿਖੇ ਪਾ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ।
ਕੀਰਤਕ ਦੌਰਤ ਗੈ ਗੈ ਲੀਨੇ,
ਕਈ ਮੂਰਤੀਆਂ ਲੈ ਕੇ ਦੌੜ ਰਹੇ ਹਨ ਤੇ ਕਈਆਂ ਨੂੰ ਇਹਨਾਂ ਸਿਪਾਹੀਆਂ ਨੇ ਫੜ ਵੀ ਲਏ। ਕਿੱਥੇ ਜਾ ਰਹੇ ਹੋ ਮੂਰਤੀ ਲੈ ਕੇ, ਕਿੱਥੇ ਜਾ ਰਹੇ ਹੋ ਧਨ ਦੌਲਤ ਲੈ ਕੇ? ਇਸ ਤਰ੍ਹਾਂ ਇਹ ਸਿਪਾਹੀ ਉਹਨਾਂ ਨੂੰ ਫੜ ਕੇ ਮਾਰ ਵੀ ਰਹੇ ਹਨ।
ਭੰਗ ਭੰਗ ਕੰਨ ਸੰਗ ਕਰਾਏ,
ਬੜੇ ਵੱਡੇ ਵਿਧਾਨ ਨਾਲ ਹਥੋੜੇ ਨਾਲ ਉਹਨਾਂ ਮੂਰਤੀਆਂ ਨੂੰ ਤਹਿਸ ਨਹਿਸ ਕਰ ਰਹੇ ਹਨ, ਅੰਗ ਅੰਗ ਤੋੜ ਕੇ ਤਹਿਸ ਨਹਿਸ ਕਰ ਰਹੇ ਹਨ।
ਖੰਡ ਖੰਡ ਕਰ ਅਮਨ ਗਿਰਾਏ,
ਖਬਰਾਂ ਦੇ ਖੰਡ ਖੰਡ ਕਰਤੇ, ਵੱਖਰੇ ਵੱਖਰੇ ਹਿੱਸੇ ਕਰਕੇ ਇਹਨਾਂ ਨੇ ਸਭ ਨੂੰ ਧਰਤੀ ਤੇ ਗੇਰਿਆ ਹੈ।
ਸਗਲ ਪਤਾਕਾ ਦਈ ਗਿਰਾਏ,
ਸਾਰੀਆਂ ਪਤਾਕਾ ਝੰਡੀਆਂ ਨੂੰ ਥੱਲੇ ਗੇਰਿਆ ਹੈ।
ਪੂਜਕ ਜਿਤ ਕਿਤ ਅਤ ਬਿਕੁਲਾਏ,
ਤੇ ਜਿੱਥੇ ਕਿੱਥੇ ਇਹ ਮੂਰਤੀ ਪੂਜਣ ਵਾਲੇ, ਇਹ ਪੂਜਕ, ਇਹ ਬ੍ਰਾਹਮਣ ਸਾਰੇ ਦੁਖੀ ਹੋ ਰਹੇ, ਵਿਆਕੁਲ ਹੋ ਰਹੇ ਹਨ।
300 ਕਹੇ ਸ਼ਰਾ ਮੈਂ ਆਵੋ,
ਜਿਹੜੇ ਕਾਬੂ ਵਿਖੇ ਆਉਂਦੇ ਉਹਨੂੰ ਆਖਦੇ ਭਾਈ ਸ਼ਰਾ ਵਿਖੇ ਆ ਜਾਓ, ਦੀਨ ਇਸਲਾਮ ਕਬੂਲ ਕਰ ਲੋ, ਨਹੀਂ ਤਾਂ ਮਾਰੇ ਜਾਓਗੇ, ਇਹੀ ਸਾਡੀ ਸ਼ਰਤ ਹੈ।
ਕਲਮਾ ਪੜੋ ਤੁਰਕ ਬਣ ਜਾਓ,
ਕਲਮਾ ਪੜੋ ਤੁਰਕ ਬਣ ਜਾਓ, ਦੀਨ ਇਸਲਾਮ ਨੂੰ ਕਬੂਲ ਕਰ ਲੋ, ਇਹੀ ਸਾਡਾ ਮਨ ਚਾਹੁੰਦਾ ਹੈ।
ਵੱਡੀ ਮਸੀਤ ਦੇ ਬਣਵਾਏ,
ਅਸੀਂ ਤੁਹਾਡੇ ਲਈ ਵੱਡੀ ਮਸੀਤ ਬਣਾਵਾਂਗੇ, ਤੁਸੀਂ ਸਾਰੇ ਉਸ ਮਸੀਤ ਵਿਖੇ ਆ ਕੇ ਕਲਮਾ ਪੜ੍ਹਨਾ, ਨਮਾਜ਼ ਅਦਾ ਕਰਨਾ, ਉੱਥੇ ਅੱਲਾ ਤਾਲਾ ਦੀ ਪੂਜਾ ਕਰਨਾ, ਇਹ ਤੁਹਾਡੇ ਲਈ ਕੰਮ ਕਰਾਂਗੇ।
ਦਿਨ ਮੈਂ ਬੈਠੋ ਧਨ ਬਹੁ ਪਾਏ,
ਤੁਸੀਂ ਇਸ ਮਸੀਤ ਵਿਖੇ ਬਹਿ ਕੇ ਆਰਾਮ ਨਾਲ ਪਰਮਾਤਮਾ ਨੂੰ ਪੂਜਣਾ, ਅੱਲਾ ਤਾਲਾ ਦੀ ਸੇਵਾ ਕਰਨੀ, ਉੱਥੇ ਨਮਾਜ਼ ਅਦਾ ਕਰਨਾ, ਤੁਹਾਨੂੰ ਬਹੁਤਾ ਧਨ ਮਿਲੇਗਾ, ਤੁਹਾਨੂੰ ਐਸ਼ੋ ਆਰਾਮ ਮਿਲੇਗਾ।
ਪਾਤਸ਼ਾਹ ਤੇ ਪਟੇ ਲਿਖਾਵੋ,
ਤੁਹਾਨੂੰ ਪਾਤਸ਼ਾਹ ਤੋਂ ਪਟੇ ਮਿਲਣਗੇ, ਜ਼ਗੀਰਾਂ ਮਿਲਣਗੀਆਂ, ਤੇ ਤੁਹਾਡੇ ਲਈ ਕੋਈ ਕਮੀ ਨਹੀਂ ਆਵੇਗੀ, ਪਰ ਇੱਕ ਵਾਰੀ ਕਲਮਾ ਪੜ੍ਹ ਲਓ, ਦੀਨ ਇਸਲਾਮ ਕਬੂਲ ਕਰ ਲਵੋ।
ਗ੍ਰਾਮ ਜ਼ਮੀਨ ਲਿਓ ਹਰ ਖਾਵੋ,
ਸਾਰੇ ਖੁਸ਼ ਹੋ ਕੇ ਜ਼ਮੀਨਾਂ ਲਵੋ, ਜ਼ਮੀਰਾਂ ਲਵੋ, ਦੁਖੀ ਨਾ ਹੋਵੋ, ਆਨੰਦ ਮਾਣੋ, ਸਾਰੇ ਖੁਸ਼ ਹੋ ਜਾਓ।
ਸੁਖ ਪਾਵੋ ਇਸ ਲੋਕ ਮਜ਼ਾਰ,
ਇਸ ਲੋਕ ਵਿਖੇ ਸੁਖੀ ਹੋ ਕੇ ਆਨੰਦ ਨਾਲ ਜੀਵਨ ਬਤੀਤ ਕਰੋ।
ਮਰ ਕਰ ਪਿਸਤ ਲਓ ਹਿਤ ਧਾਰ,
ਮਰ ਕੇ ਪਿਸਤ ਵਰਗਾ ਨੂੰ ਜਾਓ, ਤੁਹਾਡਾ ਭਲਾ ਹੀ ਹੋਵੇਗਾ।
ਅਪਰ ਖਿਜਾਵਨ ਕੀ ਬਹੁ ਬਾਤ,
ਹੋਰ ਖਿਜਾਣ ਲਈ ਇਹ ਮੁਲਾਣੇ, ਇਹ ਤੁਰਕ, ਇਹ ਸਿਪਾਹੀ ਗੱਲਾਂ ਕਰ ਰਹੇ ਹਨ।
ਗਏ ਮਲੇਸ਼ ਕਸ਼ਤੀ ਉਪਜਾਤ,
ਐਸੇ ਮਲੇਸ਼ ਦਾ ਅਰਥ ਹੈ ਜਿਨ੍ਹਾਂ ਦੀ ਮਲ ਦੀ ਇੱਛਾ ਭੈੜੀ ਹੋਵੇ, ਇਸ਼ ਮਲ, ਜਿਨ੍ਹਾਂ ਦੀ ਇੱਛਾ, ਜਿਨ੍ਹਾਂ ਦਾ ਮਲ, ਜਿਨ੍ਹਾਂ ਦੇ ਹਿਰਦੇ ਵਿਖੇ ਅੰਤਸ਼ਕਰਨ ਇਹ ਮਲੀਨ ਹੋਵੇ, ਐਸੇ ਮਲੇਸ਼ ਤੁਰਕ ਹਨ। ਇਹ ਤੁਰਕ ਇਸ ਤਰ੍ਹਾਂ ਦੀ ਗੱਲਾਂ ਕਰ ਕਰਕੇ ਸਭ ਨੂੰ ਭੜਕਾ ਵੀ ਰਹੇ ਹਨ ਅਤੇ ਦੁਖੀ ਕਰ ਰਹੇ ਹਨ।
ਕੁਛ ਬਸ ਚਲੇ ਨਾ ਉੱਤਰ ਦੇ,
ਪਰ ਉਹਨਾਂ ਪੰਡਤਾਂ ਦਾ, ਉਹਨਾਂ ਬੁੱਤ ਪੂਜਾ ਦਾ ਕੋਈ ਬਸ ਨਹੀਂ ਚੱਲਦਾ, ਨਾ ਕੋਈ ਉੱਤਰ ਦਿੰਦਾ ਹੈ।
ਮਨ ਮੈਂ ਰਾਮ ਰਾਮ ਕਹਿ ਲੈ,
ਸਾਰੇ ਇੱਕੋ ਹੀ ਨਾਮ ਜਪ ਰਹੇ ਹਨ, ਰਾਮ ਰਾਮ ਦਾ, ਆਪਣੇ ਮਨ ਵਿਖੇ ਬਾਰ ਬਾਰ ਰਾਮ ਰਾਮ ਦਾ ਜਾਪ ਕਰ ਰਹੇ ਹਨ।
ਗਿਆਰਾਂ ਸੌ ਮੰਦਰ ਤੇ ਖੜੇ ਹੋ,
1100 ਮੰਦਰ ਜੈਪੁਰ ਵਿਖੇ ਵੱਡੇ ਵੱਡੇ ਖੜੇ ਸਨ, ਉਹ 1100 ਮੰਦਰ ਜਿਹੜੇ ਖੜੇ ਹੋਏ ਸਨ,
ਤੁਰਤ ਵਿਦਾਰਨ ਸਭ ਕੋ ਕਰੇ ਹੋ,
ਸਭ ਨੂੰ ਢਾਇਆ ਹੈ ਇਸ ਔਰੰਗਜ਼ੇਬ ਦੇ ਸਿਪਾਹੀਆਂ ਨੇ, ਇਹਨਾਂ ਦੀਆਂ ਫੌਜਾਂ ਨੇ
ਉਜਾਰ ਨਾ ਪੁੰਨ ਕੋ ਕਰੇ
ਸਭ ਕੁਛ ਤੈਸ਼ ਨੈਸ਼ ਕਰਤਾ ਤਕਰੀਬਨ 1100 ਮੰਦਰ ਢਾ ਦਿੱਤੇ ਹਨ
ਕਰੇ ਜੋ ਦੰਡ ਅਮਾਰੋ ਭਰੇ
ਜਿਹੜਾ ਕੋਈ ਅੱਗੇ ਆ ਕੇ ਅੜਦਾ ਹੈ ਉਹਨੂੰ ਝਾੜ ਵੀ ਦਿੰਦੇ ਹਨ ਇਸ ਤਰ੍ਹਾਂ ਇਹ ਦੰਡ ਦੇਣ ਵਾਲੇ ਇਹ ਸਭ ਕਾਜੀ ਮੁੱਲਾ ਆਦਿਕ ਹਨ
ਹਿੰਦੂਆਂ ਕੋ ਧਰਮ ਵਿਗਾਰਾ
ਇਸ ਤਰ੍ਹਾਂ ਜੈਪੁਰ ਵਿਖੇ ਔਰੰਗਜ਼ੇਬ ਨੇ ਹਿੰਦੂਆਂ ਦਾ ਧਰਮ ਨਾਸ਼ ਕੀਤਾ ਹੈ
ਜੈਪੁਰ ਮੈਂ ਹਾਹਾਕਾਰਾ
ਜੈਪੁਰ ਵਿਖੇ ਹਾਹਾਕਾਰ ਮੱਚ ਗਈ ਕੀ ਹੋ ਗਿਆ ਕੀ ਹੋ ਗਿਆ ਹਰ ਥਾਂ ਇਹ ਹਾਹਾਕਾਰ ਮੱਚ ਗਈ ਹੈ
ਤਰਾਸ ਕਰੇ ਕਰ ਬੈਠੇ ਰਹੇ
ਡਰ ਕਰਕੇ ਇਹ ਪੰਡਿਤ ਇਹ ਬੁੱਤ ਪੂਜ ਆਦਿਕ ਬ੍ਰਾਹਮਣ ਆਪਣੇ ਘਰਾਂ ਵਿਖੇ ਬਹਿ ਗਏ ਹਨ
ਮਿਲ ਕਰ ਕਉ ਨਾ ਬਾਤੇ ਕਹੇ
ਕਿਸੇ ਨੂੰ ਮਿਲ ਕੇ ਕੋਈ ਗੱਲਾਂ ਨਹੀਂ ਕਰਦੇ ਐਸੇ ਇਹ ਬੁੱਤ ਪੂਜ ਪੰਡਿਤ ਬ੍ਰਾਹਮਣ ਜਿਹੜੇ ਹਿੰਦੂ ਹਨ ਤੇ ਉਹਨਾਂ ਦੇ ਧਰਮ ਨੂੰ ਆਜ਼ਾਦ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦਿੱਤੀ ਤੇ ਉਹਨਾਂ ਦੀ ਖਾਤਰ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਖਾਲਸਾ ਪੰਥ ਪੈਦਾ ਕੀਤਾ ਪਰ ਸਾਡੀ ਫਿਰ ਵੀ ਕਦਰ ਨਹੀਂ ਕਰਦੇ ਇਹ ਚਾਹੁੰਦੇ ਅੰਦਰੋਂ ਅੰਦਰੀ ਕਿ ਸਿੱਖਾਂ ਦਾ ਨਾਸ਼ ਕਰੀਏ ਇਹ ਸੋਸਾਇਟੀਆਂ ਬਣ ਗਈਆਂ ਐਸੇ ਇਹਨਾਂ ਦੇ ਕੁਝ ਵੱਖਰੇ ਵੱਖਰੇ ਫਿਰਕੇ ਬਣ ਗਏ ਤੇ ਇਹ ਚਾਹੁੰਦੇ ਇਹੀ ਆ ਨਾ ਕਿ ਕੇਵਲ ਸਾਡਾ ਹੀ ਰਾਜ ਹੋਵੇ ਅਸੀਂ ਹਿੰਦੂ ਰਾਜ ਕਰੀਏ ਕੋਈ ਖਾਲਸਾ ਨਾ ਰਵੇ ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਐਸਾ ਖਾਲਸਾ ਪੈਦਾ ਕੀਤਾ ਜਿਨ੍ਹਾਂ ਬਾਰੇ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਗੁਰਾਨ ਕੀ ਪਾਪ ਹੀ ਪ੍ਰਬਕ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿੱਟ ਜਾਤੀ ਕਥਾ ਬੇਦਨ ਪੁਰਾਣ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਕਲਗੀਧਰ ਪਾਤਸ਼ਾਹ ਨਾ ਹੁੰਦੇ ਇਹ ਨਕਸ਼ਾ ਹੀ ਕੋਈ ਹੋਰ ਹੋਣਾ ਸੀ ਹਰ ਥਾਂ ਇੱਥੇ ਮਸੀਤਾਂ ਹੋਣੀਆਂ ਸਨ ਇੱਥੇ ਨਾ ਮੰਦਰ ਨਾ ਗੁਰਦੁਆਰੇ ਹੋਣੇ ਸਨ ਐਸੇ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਪੰਥ ਨਾਲ ਇਹ ਆਪ ਮਹਾਰਾਜ ਨੇ ਖਾਲਸਾ ਪੰਥ ਪੈਦਾ ਕੀਤਾ ਤੇ ਪੰਥ ਨਾਲ ਤੁਰ ਕੇ ਮਹਾਰਾਜ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਐਸੇ ਸਤਿਗੁਰ ਨੂੰ ਬਾਰ ਬਾਰ ਨਮਸਕਾਰ ਕਰੀਏ ਸਤਿਗੁਰ ਪਾਤਸ਼ਾਹ ਆਪ ਬਖਸ਼ਿਸ਼ ਕਰਨ ਸਾਡੇ ਮਨਾਂ ਵਿਖੇ ਸ਼ਰਧਾ ਭਾਵਨਾ ਜਾਗੇ ਅਸੀਂ ਧਰਮ ਨਾਲ ਪਿਆਰ ਕਰੀਏ ਬਾਣੀ ਬਾਣੀ ਦੇ ਧਾਰਨੇ ਬਣੀਏ ਐਸੀ ਮਹਾਰਾਜ ਆਪ ਬਖਸ਼ਿਸ਼ ਕਰਨ ਜੀ।